ਸਿਕੰਦਰ ਦੇ ਦੇਣਾ ਵਿੱਚੇ ਇਮਰਾਨ ਖਾਨ ਅਤੇ ਫੌਜ ਨੂੰ ਵੀ ਸਾਰਾ ਇਹਨਾਂ ਦਾ ਜਵਾਬ ਲਵਾਂਗੇ ਅਤੇ ਨਾਮ ਲੈ ਕੇ ਲੈਫਟੀਨੈਂਟ ਜਨਰਲ ਅਸੀਮ ਬਾਜਵਾ ਦਾ ਅਤੇ ਨਾਮ ਲੈ ਕੇ ਉਹ ਬੜਾ ਕੁਛ ਬੋਲ ਰਹੇ ਨੇ ਕਿ ਜੀ ਤੁਹਾਨੂੰ ਇਸ ਤਰ੍ਹਾਂ ਕਰ ਦੇਣਾ ਉੱਦਾਂ ਕਰ ਦੇਣਾ। ਸੋ ਉਹ ਹੁਣ ਫਿਰ ਦੁਬਾਰਾ ਡੀਲਸ ਬਣ ਰਹੀਆਂ ਇਸ ਵੇਲੇ, ਇਸ ਲਈ ਤਾਂ ਇਮਰਾਨ ਖਾਨ ਸਾਹਿਬ ਵੀ ਨਾਰਾਜ਼ ਹੋ ਗਏ ਨੇ ਕਿ ਭਾਈ ਸਾਹਿਬ ਮੈਨੂੰ ਲੈ ਕੇ ਆਏ ਹੋ, ਥੋੜ੍ਹੀ ਦੇਰ ਤਾਂ ਮੈਨੂੰ ਚੱਲਣ ਦਿਓ, ਮੇਰੀ 5 ਸਾਲ 'ਤੇ ਸਰਕਾਰ ਪੂਰੀ ਹੋਣ ਦਿਓ, ਕਿ ਤੁਸੀਂ ਪਹਿਲਾਂ ਹੀ ਡੀਲ ਬਣਾ ਲੈਣੀ ਹੈ ਬਾਰ ਬਾਰ ਮੇਰੇ ਦੁਸ਼ਮਣਾਂ ਨਾਲ। ਹੁਣ ਇਮਰਾਨ ਖਾਨ ਸਾਹਿਬ ਗੁੱਸੇ 'ਚ ਨੇ ਕਿ ਫੌਜ ਉਹਨਾਂ ਦੇ ਦੁਸ਼ਮਣਾਂ ਨਾਲ ਕਿਉਂ ਮੀਟਿੰਗਸ ਕਰ ਰਹੀ ਹੈ। ਸੋ ਇਹ ਜਿਹੜਾ ਸਿਲਸਿਲਾ ਹੈ ਪਿਛਲੇ 70 ਸਾਲ ਤੋਂ ਚੱਲਿਆ ਆ ਰਿਹਾ ਸਿਵਿਲੀਅਨ ਔਰ ਮਿਲਟਰੀ ਲੀਡਰਸ਼ਿਪ ਦੀ ਆਪਸੀ ਲੜਾਈ। ਹਾਂ, ਕਿਆ ਇਹਦਾ ਫਾਇਦਾ ਅਮਰੀਕਾ ਉਠਾ ਲੈਂਦਾ ਹੈ, ਇਹਦਾ ਫਾਇਦਾ ਰਸ਼ੀਆ ਉਠਾ ਲੈਂਦਾ ਹੈ, ਕਦੇ ਕਦੇ ਅਫਗਾਨਿਸਤਾਨ ਵਾਲੇ ਉਠਾ ਲੈਂਦੇ ਨੇ, ਕਦੀ ਕਦੇ ਇੰਡੀਆ ਉਠਾ ਲੈਂਦਾ ਹੈ, ਕਦੇ ਸਾਊਦੀ ਅਰੇਬੀਆ ਉਠਾ ਲੈਂਦਾ ਹੈ। ਬਿਲਕੁਲ, ਕਿਉਂਕਿ ਉੱਥੇ ਕੋਈ ਸਟੇਬਲ ਸਰਕਾਰ ਤਾਂ ਹੈ ਨਹੀਂ ਹੈ, ਅਤੇ ਉਹ ਹਰੇਕ ਕੋਈ ਆਪਣਾ ਫਾਇਦਾ ਦੇਖ ਰਿਹਾ। ਮੁਸ਼ਰਫ ਸਾਹਿਬ ਆਪਣਾ ਫਾਇਦਾ ਦੇਖ ਰਹੇ ਨੇ, ਆਰਮੀ ਆਪਣਾ ਫਾਇਦਾ ਦੇਖ ਰਹੀ ਹੈ, ਪੋਲੀਟੀਸ਼ੀਅਨਸ ਆਪਣਾ ਫਾਇਦਾ ਦੇਖ ਰਹੇ ਨੇ। ਸੋ ਬਾਹਰਲੇ ਬੰਦੇ ਡੈਫੀਨੇਟਲੀ ਜੀ ਫਾਇਦਾ ਉਠਾ ਸਕਦੇ ਨੇ, ਔਰ ਇਸ ਦਰਮਿਆਨ ਕਿਆ ਬਲੋਚਿਸਤਾਨ ਦੀ ਆਜ਼ਾਦੀ ਦੀ ਤਹਿਰੀਕ, ਬਲੋਚਿਸਤਾਨ ਅਲੱਗ ਹੋਣ ਦੀ ਗੱਲ, ਹੋਰ ਹਵਾ ਮਿਲ ਰਹੀ ਹੈ। ਬਿਲਕੁਲ ਉਹਨੂੰ ਹਵਾ ਮਿਲ ਰਹੀ ਹੈ, ਹਵਾ ਇਸ ਹੱਦ ਤੱਕ ਮਿਲ ਰਹੀ ਹੈ ਕਿ ਤੁਸੀਂ ਬਿਆਨ ਸੁਣੋ, ਪਾਕਿਸਤਾਨ ਦੀ ਲੀਡਰਸ਼ਿਪ ਕਹਿ ਰਹੀ ਹੈ ਜੀ ਇਹ ਰੈਲੀਜ਼ ਓਪੋਜੀਸ਼ਨ ਪਾਰਟੀਜ਼ ਕਰ ਰਹੀਆਂ, ਮਿਲ ਕੇ 11 ਪਾਰਟੀਜ਼ ਮਿਲ ਕੇ ਰੈਲੀਜ਼ ਕਰ ਰਹੀਆਂ। ਉਹ ਕਹਿੰਦੇ ਓਪੋਜੀਸ਼ਨ ਪਾਰਟੀਜ਼ ਕਰ ਰਹੀਆਂ ਕਿ ਬੀਜੇਪੀ ਦੀ ਰੈਲੀ ਹੈ, ਇਹ ਜਲਸਾ ਓਪੋਜੀਸ਼ਨ ਦਾ ਹੈ ਕਿ ਬੀਜੇਪੀ ਦਾ ਜਲਸਾ ਹੈ, ਕਿਉਂਕਿ ਉਹ ਕਹਿੰਦੇ ਜੀ ਬਲੋਚਿਸਤਾਨ ਅਲੱਗ ਹੋਗਾ, ਬਲੋਚਿਸਤਾਨ ਸੈਪਰੇਟ ਸਟੇਟ ਹੋਗਾ, ਉਹਦੀ ਨਾਅਰੇਬਾਜ਼ੀ ਚੱਲ ਰਹੀ ਉੱਥੇ। ਸੋ ਮਿਸਿੰਗ ਪਰਸਨਸ ਦੀ ਜਿਹੜੀ ਗੱਲ ਹੈ, ਜਿਹੜੀ ਪਾਕਿਸਤਾਨ ਲਈ ਬੜੀ ਮੁਸ਼ਕਿਲ ਦੀ ਗੱਲ ਹੈ ਵੀ ਕਿਸ ਤਰ੍ਹਾਂ ਉੱਥੋਂ ਬੰਦੇ ਗਾਇਬ ਕੀਤੇ ਗਏ ਬਲੋਚਿਸਤਾਨ ਤੋਂ, ਉਹਦੇ ਬਾਰੇ ਖੁੱਲ੍ਹ ਕੇ ਬਿਆਨਬਾਜ਼ੀ ਹੋ ਰਹੀ ਉੱਥੇ, ਬੜਾ ਕੁਛ ਹੋ ਰਿਹਾ ਜੀ ਉੱਥੇ। ਸੋ ਜਦੋਂ ਆਪਸੀ ਲੜਾਈ ਹੈ ਉਹਦੇ ਵਿੱਚ ਬਾਹਰਲੇ ਬੰਦੇ ਨੇ ਫਾਇਦਾ ਚੱਕਣਾ ਹੀ ਚੱਕਣਾ, ਇਹ ਡੈਫੀਨੇਟਲੀ ਹੁੰਦਾ ਹੀ ਹੁੰਦਾ ਜੀ। ਸ਼ੁਕਰੀਆ। ਹਾਂਜੀ ਅਨਿਲ ਜੀ, ਤੁਸੀਂ ਆਉਂਦੇ ਰਹੋ, ਨੈਕਸਟ ਕਾਲ।
ਹਾਂ ਯੁਧਵੀਰ ਜੀ, ਸ਼ੁਭ ਦਿਵਸ ਜੀ।
ਹਾਂਜੀ ਸ਼ੁਭ ਦਿਵਸ ਜੀ।
ਔਰ ਯੈਸ ਵੀ ਸਪੋਰਟ ਆਪਕੇ ਸਾਥ ਹਮ।
ਯੈਸ ਵੀ ਸਪੋਰਟ ਸਰ ਜੀ, ਥੈਂਕ ਯੂ।
ਦੇਖੀਏ ਜੋ ਆਪਨੇ ਜੋ ਅਭੀ ਸਾਰੀ ਸਮੱਸਿਆ ਕਾ ਵਿਆਖਾਨ ਕੀਆ ਹੈ, ਇਹ ਸਮੱਸਿਆ ਹੈ, ਇਸ ਸਮੱਸਿਆ ਕਾ ਜੋ ਹੈ ਕਹੀਂ ਨਾ ਕਹੀਂ ਕੋਈ ਬੀਜ ਵੀ ਹੋਗਾ। ਜਬ ਸਮੱਸਿਆ ਇੱਕ ਆਪਣਾ ਇੱਕ ਆਕਾਰ ਰੂਪ ਦੇ ਲੇਤੀ ਹੈ, ਵਿਸ਼ਾਲ ਰੂਪ ਦੇ ਲੇਤੀ ਹੈ, ਜੋ ਆਪਨੇ ਸਮੱਸਿਆਏ ਬਤਾਈ ਹੈ, ਇਹ ਪਾਕਿਸਤਾਨ ਕੀ ਸਮੱਸਿਆ ਕਾ ਵਿਸ਼ਾਲ ਸਵਰੂਪ ਹੈ, ਲੇਕਿਨ ਇਸਕਾ ਕਹੀਂ ਨਾ ਕਹੀਂ ਕੋਈ ਬੀਜ ਵੀ ਹੋਗਾ, ਉਸ ਬੀਜ ਕੇ ਉੱਪਰ ਵੀ ਧਿਆਨ ਦੇਣਾ ਹੋਗਾ। ਕਿਆ ਇਸਕਾ ਕੋਈ ਨਿਰਾਕਰਨ ਕੀਆ ਗਿਆ, ਇਸਕੇ ਲੀਏ ਕੋਈ ਇਹਨਾਂ ਨੇ ਕਾਰਜਕ੍ਰਮ ਕੀਆ ਜਿਸਸੇ ਕਿ ਸਮੱਸਿਆ ਸੇ ਬਾਹਰ ਆਏ, ਸਮੱਸਿਆ ਕੋ ਔਰ ਗਹਿਰਾਇਆ ਗਿਆ ਹੈ। 70 ਸਾਲ ਮੇ ਸਮੱਸਿਆ ਗਹਿਰੀ ਹੋਤੀ ਚ ਰਹੀ ਹੈ, ਲੇਕਿਨ ਅਭੀ ਸਮੱਸਿਆ ਸੇ ਇਹ ਲੋਕ ਸਭ ਬਾਹਰ ਆ ਰਹੇ ਹੈ, ਕਿਉਂਕਿ ਬਹੁਤ ਜਲਦੀ ਇਹ ਜੋ ਦੇਸ਼ ਹੈ ਇਹ ਚੀਨ ਕਾ ਉਪਨਿਵੇਸ਼ ਬਣਨੇ ਜਾ ਰਹਾ ਹੈ, ਉਹ ਧੀਰੇ ਧੀਰੇ ਸਾਰਾ ਇਸੇ ਕੰਟਰੋਲ ਕਰ ਰਹੇ ਹੈ, ਤੋ ਬੇਸਿਕਲੀ ਇਹ ਇੱਕ ਉਪਨਿਵੇਸ਼ ਚਾਈਨਾ ਕਾ ਰਹਿ ਜਾਏਗਾ। ਇਸ ਤੋਂ ਠੀਕ ਹੈ ਨਾਮ ਰਹੇਗਾ, ਰਾਸ਼ਟਰ ਕਾ ਨਾਮ ਜ਼ਰੂਰ ਰਹੇਗਾ, ਲੇਕਿਨ ਇਸਕੇ ਅੰਦਰ ਜੋ ਚਲੇਗੀ ਉਹ ਚਾਈਨਾ ਕੀ ਚਲੇਗੀ। ਜਿਸ ਹਿਸਾਬ ਸੇ ਉਹ ਲੋਕ ਇਸਕੇ ਉੱਪਰ ਕਾਰਜਕ੍ਰਮ ਕਰ ਰਹੇ ਹੈ, ਤੋ ਜਹਾਂ ਤੱਕ ਲੱਗ ਰਿਹਾ ਇਸ ਸਮੱਸਿਆ ਕਾ ਜੋ ਨਿਦਾਨ ਹੈ ਉਹ ਯਹੀ ਸੇ ਆ ਕੇ ਨਿਕਲੇਗਾ, ਜਾਂ ਤੋ ਇਹ ਖੁਦ ਨਿਕਾਲੇਂਗੇ। ਇਹਨਾਂ ਨੇ ਖੁਦ ਨਿਕਾਲਣਾ ਹੋਤਾ ਤੋ ਆਜ ਤੱਕ ਨਿਕਾਲ ਚੁੱਕੇ ਹੋਤੇ। ਇਹਨਾਂ ਨੇ ਰਾਸ਼ਟਰ ਕੋ ਕਿਸੀ ਵੀ ਵਿਅਕਤੀ ਨੇ ਕਹੀਂ ਸੇ ਕਹੀਂ ਤੱਕ ਨਿਕਾਲ ਲੋ, ਉਥਾਨ ਕੀ ਤਰਫ਼ ਨਹੀਂ ਲੈ ਗਏ ਗਏ, ਵਿਅਕਤੀਗਤ ਸਵਾਰਥੋਂ ਕੀ ਤਰਫ਼ ਲੈ ਗਏ ਹੈ, ਰਾਸ਼ਟਰ ਦੇ ਤੋਂ ਆ ਤੋ ਕੋਈ ਹਿੰਜੜ ਹੀ ਨਹੀਂ ਹੈ ਵਹਾਂ ਪੇ। ਤੋ ਇਸ ਲਈ ਬਈ ਇਨਕਾ ਸਮੱਸਿਆ ਕਾ ਨਿਦਾਨ ਹੋਣੇ ਵਾਲਾ ਹੈ, ਜਬ ਚਾਈਨਾ ਕਾ ਜੋ ਉਪਨਿਵੇਸ਼ ਬਣ ਜਾਏਗਾ ਤੋ ਉਨਕੀ ਨੀਤੀਆਂ ਚਲੇਗੀ, ਉਨ੍ਹੀਂ ਕਾ ਸਭ ਕੁਛ ਚਲੇਗਾ, ਨਾਮ ਜ਼ਰੂਰ ਇਨਕਾ ਰਹੇਗਾ। ਆਪਕੇ ਵਿਚਾਰ ਸੁਣਤਾ ਹੂੰ।
ਦੇਖੀਏ ਮੇਰੇ ਵਿਚਾਰ ਮੇਂ ਆਈ ਥਿੰਕ ਦਿਸ ਇਜ਼ ਓਵਰ ਸਿੰਪਲੀਫਿਕੇਸ਼ਨ ਆਫ ਦ ਕਰੰਟ ਸਿਚੁਏਸ਼ਨ ਔਰ ਦ ਫਿਊਚਰ ਆਫ ਪਾਕਿਸਤਾਨ ਜੋ ਆਪ ਕਹਿ ਰਹੇ ਹੈ। ਬਹੁਤ ਵਾਰੀ ਇਹ ਕਹਿ ਦਿਆ ਜਾਤਾ ਹੈ ਕਿ ਪਾਕਿਸਤਾਨ ਜੋ ਹੈ ਉਹ ਅਬ ਚਾਈਨਾ ਕੀ ਕੋਲਨੀ ਹੈ, ਪਹਿਲੇ ਇਹ ਵੀ ਕਹਾ ਜਾਤਾ ਥਾ ਕਿ ਪਾਕਿਸਤਾਨ ਸਾਊਦੀ ਅਰੇਬੀਆ ਕੀ ਕੋਲਨੀ ਹੈ, ਪਰ ਐਸਾ ਨਹੀਂ ਹੈ। ਅਗਰ ਆਪ ਇਸਕੋ ਬਹੁਤ ਜ਼ਿਆਦਾ ਧਿਆਨ ਸੇ ਸਟੱਡੀ ਕਰੇ, ਜੋ ਆਪਣੇ ਇੱਕ ਬਾਤ ਉਹ ਕਹੀ ਹੈ ਉਹ ਬਾਤ ਬਾਏ ਐਂਡ ਲਾਰਜ ਸਹੀ ਹੈ, ਔਰ ਉਹ ਸਿਰਫ ਪਾਕਿਸਤਾਨ ਕੇ ਲੀਏ ਵੀ ਸਹੀ ਨਹੀਂ, ਉਹ ਇੰਡੀਆ ਕੇ ਲੀਏ ਵੀ ਵੈਸਾ ਹੀ ਥਾ। ਅਬ ਜ਼ਰੂਰ ਕਰੰਟ ਲੀਡਰਸ਼ਿਪ ਥੋੜ੍ਹੀ ਸੀ ਡਿਫਰੈਂਟ ਆਈ ਹੈ ਇੰਡੀਆ ਮੇਂ, ਸੈਂਟਰ ਕੇ ਲੈਵਲ ਪੇ ਔਰ ਸਟੇਟ ਲੈਵਲਸ ਪਰ ਵੀ ਥੋੜ੍ਹੀ ਡਿਫਰੈਂਟ ਲੀਡਰਸ਼ਿਪ ਆਉਣੀ ਸ਼ੁਰੂ ਹੋ ਗਈ ਹੈ, ਜੋ ਥੋੜ੍ਹਾ ਸਾ ਦੇਸ਼ ਕੇ ਬਾਰੇ ਮੇਂ ਵੀ ਜ਼ਿਆਦਾ ਸੋਚਤੇ ਹੈ, ਆਪਣੇ ਬਾਰੇ ਮੇਂ ਵੀ ਸੋਚਤੇ ਹੈ, ਪਰ ਉਹ ਦੇਸ਼ ਕੇ ਬਾਰੇ ਮੇਂ ਵੀ ਸੋਚਤੇ ਹੈ ਜਾਂ ਆਪਣੀ ਸਟੇਟ ਕੇ ਬਾਰੇ ਮੇਂ ਵੀ ਸੋਚਤੇ ਹੈ, ਇੰਡੀਆ ਮੇਂ ਥੋੜ੍ਹਾ ਸਾ ਫਰਕ ਵੀ ਆਉਣਾ ਸ਼ੁਰੂ ਹੋਇਆ ਹੈ। ਲੇਕਿਨ ਇੰਡੀਆ ਮੇਂ ਵੀ ਵਹੀ ਰਹਾ ਹੈ, ਜ਼ਿਆਦਾਤਰ ਜੋ ਆਪ ਪਿਛਲੇ 25-30-40 ਸਾਲ ਸੇ ਦੇਖ ਲੇ, ਇੰਡੀਆ ਮੇਂ ਲੀਡਰਸ਼ਿਪ ਆਪਣੇ ਬਾਰੇ ਮੇਂ ਸੋਚਤੀ ਥੀ, ਕਹਾਂ ਦੇਸ਼ ਕਾ ਕਿਆ ਕੀਆ ਉਨ੍ਹਾਂ ਨੇ, ਇੰਡੀਆ ਕਾ ਕਿਆ ਕੀਆ, ਤੋ ਪਾਕਿਸਤਾਨ ਮੇਂ ਵੀ ਵੈਸਾ ਹੀ ਹੈ, ਦੋਨੋਂ ਜਗ੍ਹਾ ਕੋਈ ਫਰਕ ਨਹੀਂ ਹੈ। ਹਾਂ ਪਾਕਿਸਤਾਨ ਮੇਂ ਯੇ ਕਿ ਬੜੀ ਦੇਰ ਬਾਅਦ ਉਨਕੇ ਵੀ ਯਹਾਂ ਇੱਕ ਇਮਾਨਦਾਰ ਲੀਡਰ ਆਇਆ ਹੈ, ਲੇਕਿਨ ਉਨਕੇ ਪਾਸ ਵੀ ਉਹ ਵਿਜ਼ਨ ਸ਼ਾਇਦ ਨਹੀਂ ਹੈ। ਸੋ ਯੇ ਬਾਤ ਮੈਂ ਆਪਕੀ ਜ਼ਰੂਰ ਮਾਨ ਲੂੰਗਾ ਕਿ ਯੈਸ ਪਾਕਿਸਤਾਨ ਮੇਂ ਵੀ ਉਹ ਲੀਡਰਸ਼ਿਪ ਜੋ ਹੈ ਉਹ ਆਪਣੇ ਬਾਰੇ ਮੇਂ ਸੋਚਦੀ ਰਹੀ ਹੈ, ਲੇਕਿਨ ਕਿਆ ਉਹ ਚਾਈਨਾ ਕੀ ਕੋਲਨੀ ਬਣ ਸਕਤਾ ਹੈ ਜਾਂ ਸਾਊਦੀ ਅਰੇਬੀਆ ਕੇ ਅੰਡਰ ਹੀ ਰਹੇਗਾ, ਐਸਾ ਨਹੀਂ ਹੈ। ਐਸਾ ਮੈਂ ਇਸ ਲਈ ਕਹਿ ਰਹਾ ਹੂੰ ਨਹੀਂ ਹੈ, ਬਿਕੋਜ਼ ਐਟ ਦੀ ਐਂਡ ਆਫ ਦ ਡੇ ਅਗਰ ਮੈਂ ਪੁਰਾਣੀ ਕੁਛ ਚੀਜ਼ਾਂ ਆਪਕੋ ਬਤਾ ਦੂੰ ਤੋ ਵੀ ਬਹੁਤ ਇੰਟਰਸਟਿੰਗ ਹੈ। ਪਾਕਿਸਤਾਨ ਨੇ ਨਿਊਕਲੀਅਰ ਵੈਪਨ ਬਣਾਇਆ, अगर चाइना के अंडर या सऊदी अरेबिया के अंडर होता या इवन अमेरिका के दबाव में होता तो क्या वो कभी पाकिस्तान को न्यूक्लियर ताकत बनने देते? द आंसर इज नो. सो पाकिस्तान ने ठीक है चाहे कहीं से टेक्नोलॉजी आई कैसे भी किया उन्होंने, वो एक अलग डिबेट है, अलग विषय है वो, लेकिन पाकिस्तान न्यूक्लियर पावर तो बन गया ना, ताकत तो बन गया ना. सो सऊदी अरेबिया नहीं बन सका न्यूक्लियर ताकत, और चाइना का बस चलता तो चाइना कभी ना बनने देता. सो पाकिस्तान का अपना एक वजूद है, पाकिस्तान में बहुत सारी चीज़ें हैं, बहुत सारे लेयर्स हैं, मल्टीपल लेयर्स हैं पावर की, एक लेयर नहीं है. अगर आप कह देंगे पाकिस्तान में सब कुछ प्रधानमंत्री कर रहा है या सब कुछ आर्मी चीफ कर रहा है, सब कुछ ISI चीफ कर रहा है, नहीं, मल्टीपल लेयर्स हैं वहाँ पे. दूसरी चीज़ ये भी बड़ी इंपॉर्टेंट है कि अगर कोई ये, शायद आप अभी एग्री करें या ना करें, पर अगर कोई ये सोच ले कि जी चाइना ही कंट्रोल कर ले चलो या अमेरिका ही कंट्रोल कर ले, नहीं, अमेरिका ने तो आज तक अफगानिस्तान ही कंट्रोल हुआ, अमेरिका से किसी से नहीं कंट्रोल हुआ, ना रशिया से कंट्रोल हुआ ना अमेरिका से कंट्रोल हुआ, हम कनाडा भी हमने भी जोर लगा लिया साथ में, नहीं कंट्रोल हुआ अफगानिस्तान तो कंट्रोल नहीं हुआ, चाहे पाकिस्तान कहां से कंट्रोल हो जाएगा. हाँ, एक चीज इंपॉर्टेंट है इसमें, वो ये है कि इन्फ्लुएंस हो सकता है, स्ट्रांग इन्फ्लुएंस हो सकता है, कि किसी का भी स्ट्रांग इन्फ्लुएंस हो सकता है. आजकल चाइना का बहुत स्ट्रांग इन्फ्लुएंस है, इतना इन्फ्लुएंस है कि अगर यूगर मुस्लिम्स को कनाडा तक में, हमारे यहाँ पार्लियामेंट्री कमेटी ने जेनोसाइड बोल दिया इसलिए अब मैं बोल रहा हूँ, अदरवाइज तो मैं नहीं कहता कि वहाँ जेनोसाइड है, पर बहुत ज़्यादा धक्का हो रहा है, बहुत ज़्यादा नुकसान पहुँचाया गया वहाँ पर. लेकिन अब तो कनाडा की पार्लियामेंट्री, ये कनाडा की पार्लियामेंट्री कमेटी ने कहा, फाइंड आउट किया है कि भाई वहाँ तो चाइना में मुस्लिम्स के साथ, यूगर मुस्लिम्स के साथ जेनोसाइड हो रहा है. लेकिन पाकिस्तान में आप इमरान खान साहब से जब मीडिया पूछता है वो कहता है जी मुझे पता ही नहीं, जब दो तीन बार इंटरनेशनल मीडिया अधारों ने पूछा तो दूसरी तीसरी बार उन्होंने साफ कह दिया कि भी वो चाइना का मामला है, चाइना हमें कश्मीर पे सपोर्ट करता है, हम नहीं बोलेंगे. तो चाइना के बारे में हाँ, ये इन्फ्लुएंस है, ये इन्फ्लुएंस है कि वो चाइना की गलत चीज को भी गलत नहीं बोलेंगे, ये इन्फ्लुएंस आप ले सकते हैं. सऊदी अरेबिया के खिलाफ बहुत ज्यादा खुल के बयान नहीं दिए जाएंगे, ये इन्फ्लुएंस सऊदी अरेबिया का हो सकता है. लेकिन क्या वो एक कॉलोनी बन, ऐसा नहीं है कि वो कॉलोनी बन के रह गए या कुछ है. और जब, और एक चीज मैं और आपको बताऊं, आई एम वेरी होपफुल, अगर आप पाकिस्तान को आज क्लोजली स्टडी करें ना, तो वहां पर एक ऐसी इंटेलेक्चुअल जमात है जो बहुत प्रोग्रेसिव है और बिल्कुल चाहती है कि वो पाकिस्तान को सही दिशा में लेके जाए. मैं आज आपको एक बात बता सकता हूं कि ये अगर तो पाकिस्तान और इंडिया में या साउथ एशिया में कह लीजिए, वो जो इंटेलेक्चुअल जमात है हर जगह है और उनकी सब जगह लड़ाई है, वो इंडिया को भी एक प्रोग्रेसिव कंट्री बनाना चाहते हैं, उसी तरह के प्रोग्रेसिव लोग पाकिस्तान में हैं जो पाकिस्तान को एक बहुत अच्छी प्रोग्रेसिव कंट्री बनाना चाहते हैं और उनमें हिम्मत भी है. अब ये लड़ाई में कौन जीतता है? क्या इंडिया में हार्डलाइनर्स की जीत होती है जो इंडिया को एक रिग्रेसिव कंट्री बनाना चाहते हैं, या लिबरल जमात की जीत होती है जो इंडिया को एक प्रोग्रेसिव और अच्छी कंट्री बनाना चाहते हैं? और पाकिस्तान में भी ये लड़ाई जारी है, वो मंथन कह लो, वो लड़ाई कह लो, वो जारी है. और ये ऐसी लड़ाइयाँ एक साल दो साल या में नहीं होती, 50 साल 100 साल 200 साल लग जाया करते हैं. एंड एट दिस मोमेंट आई एम क्वाइट होपफुल, आई विल नॉट से दैट वो हमारे जाने के बाद हो या कब हो, बट आई एम क्वाइट होपफुल कि इंडिया और पाकिस्तान दोनों, क्योंकि इवेंचुअली दैट इज द वे टू लिव. आप आज हम जिस यूरोप को देख रहे हैं, ये यूरोप ऐसा नहीं था. आज हम जिस कैनेडा अमेरिका को देख रहे हैं, कैनेडा अमेरिका ऐसा नहीं था. मैं आपको, अगर हिस्ट्री आप पढ़िए अमेरिका की, पढ़िए कितनी करप्शन थी, क्या कुछ हो रहा था. जिस कंट्री में ब्लैक कम्युनिटी को वोट डालने की इजाजत ना हो, आज हमने पहला ब्लैक राष्ट्रपति देख लिया. हमारे यहाँ कनाडा में 1918 से पहले औरतों को वोट डालने की आजादी नहीं थी, ठीक है. सो जो अमेरिका में 1960 में ब्लैक्स को वोट डालने की जो आजादी मिली है, सो जिन इन ये कंट्रीज भी बड़ी रिग्रेसिव थी. यूरोप की तो हिस्ट्री आप उठा लें, सारी उम्र बीत जाएगी उनकी जिक्र करते कि किस तरह से लड़ाइयां हो रही थी, क्या कुछ हो रहा था. सो आई एम श्योर कि वो जो मंथन है 10 साल 20 साल 50 साल में, क्योंकि इवेंचुअली हर आम आदमी की जरूरतें बिल्कुल सेम है. हाँ जी, अगली कॉल और बढ़ते हैं जी. तारिक साहब, तुसी ऑन देयर हो जी. जी गो अहेड जी तारिक.
मेरा एक सवाल युधवीर जी, मेरा एक ही इसी से जुड़ा हुआ एक यक्ष प्रश्न था.
हाँ जी हाँ जी.
देखिए ऐसा है, आपने देखिए पाकिस्तान की जो हालत आपने बताई है, देखिए हमारा भी पड़ोसी मुल्क है, हमारे भी क्योंकि मानवता के नाते हमारी पूरी संवेदना उनके साथ है, हम उनको अच्छा देखना चाहते हैं, लेकिन ये उनके ऊपर तय करता है कि उन्होंने अपने आप को स्वयं अच्छा करना है कि नहीं करना है, कोई जाके नहीं कर सकता. अच्छा, अब मेरा जो यक्ष प्रश्न ये है कि देखिए इन्होंने दो, उनका जो बेसिकली इनका जो 80, सुना है हमने कि एग्जैक्ट फिगर नहीं है मेरे पास, कि 80% का इनका जो इकोनॉमी का जो खर्चा है वो आर्मी के ऊपर होता है. आर्मी की इन्होंने 6 या 7 लाख की आर्मी इन्होंने बनाई हुई है, इन्होंने अब आपने आज एक बड़े गर्व के साथ ये बात बोली कि न्यूक्लियर पावर बन गए। आप मुझे एक बात बताएं, न्यूक्लियर पावर बनकर और इतनी बड़ी आर्मी रखकर इन्होंने हासिल क्या किया सिवाय अपने देश के नागरिकों को नीचे ले जाने के अलावा? क्योंकि देखिए, भारतवर्ष ने कभी भी इनके ऊपर आक्रमण नहीं किया, आपको इस बात को मानना पड़ेगा। आक्रमण हमेशा उधर से आया, उसने जवाब देकर काम निपटा लिया सारा, लेकिन उन्होंने आक्रमण नहीं किया। तो कहने का मेरा पर्पज है कि जो इकोनॉमी का पैसा इनका 80% आर्मी के ऊपर जा रहा है, वो लोग तो सुना जी बड़ी अजीब शान और बड़ी बहुत अद्भुत लाइफ जीते हैं उनकी, तो कॉलोनियों में चले जाओ तो ऐसे लगता है किसी यूरोप में आ गए। वहां का जो आम नागरिक है उसके ऊपर उसको तो 20% मिल रहा है, और 20% के अंदर से उन्होंने पूरा राष्ट्र भी चलाना है, उन्होंने अपने डेवलपमेंट भी करनी है। तो इनको जो 5-6 लाख की आर्मी बनाई है, ये किसके लिए बनाई है? न्यूक्लियर पावर किसके लिए बनाया है? जरूरत क्या थी इसकी? इंडिया ने तो अटैक किया नहीं है, और इससे इनको हासिल क्या हुआ इन दो चीजों से? धन्यवाद।
हाँ जी, देखिए अनिल जी, मैं इसमें ये जरूर कह सकता हूं कि आज की भी अगर हम बात करें, अगर इस साल का उनका फाइनेंशियल बजट देखें पाकिस्तान का 2021 का, तो इसमें भी तकरीबन पौने आठ बिलियन डॉलर जो है वो आज भी डिफेंस के लिए खर्च हो रहा है, और हेल्थ के लिए अगर आप देखें तो हार्डली 150 मिलियन है, ठीक है, या एजुकेशन देख लीजिए वो भी कहाँ है। अच्छा, आपने कहा कि 80% मिलिट्री पे खर्च हो रहा है, ये फिगर ठीक नहीं है, ये तो बहुत ज्यादा ऑफ है फिगर। 80% नहीं, 12% बनता है उनका टोटल स्पेंडिंग का। अगर आप टोटल स्पेंडिंग देखें पाकिस्तान की, जो टोटल बजट है उस पर डिफेंस बजट कितना है, 12% है, तो 80% इज वे ऑफ। पहले तो मैं वो थोड़ा सा हल्का सा विद ड्यू रिस्पेक्ट करेक्शन जरूर कर दूं। और हाँ, हालांकि ये हो सकता है कि ये डायरेक्ट फिगर है 12%, तो अगर आप इनडायरेक्ट भी मिलाना चाहें कि ये सहूलतें दे दी, जिस पे पाकिस्तान में भी बड़ी डिस्कशन चल रही है कि चाहे कोई जज है, चाहे कोई ब्यूरोक्रेट है, चाहे कोई मिलिट्री ऑफिसर है, उनको ये प्लॉट ले लो, ये कर लो, ये सब शोभा नहीं देता, क्योंकि जुडिशरी इंडिपेंडेंट होनी चाहिए, ब्यूरोक्रेसी इंडिपेंडेंट होनी चाहिए, और मिलिट्री लीडर्स को तो बिल्कुल ही ये सहूलतें नहीं लेनी चाहिए, तो वो एक अलग डिबेट है। तो अगर आप इनडायरेक्टली भी सहूलतें लगा लें तो 12% की बजाय आप कह सकते हैं कि चलो 15% मान लेता हूं मैं, या 16% मान लेता हूं, मतलब वेरी लेस देन 20%, 80% नहीं खर्च हो रहा। हाँ, ये तर्क आप दे सकते हैं कि एक तरफ आप 8 बिलियन डॉलर खर्च कर रहे हैं मिलिट्री पे, और आप हेल्थ केयर पे 150 मिलियन खर्च कर रहे हैं, जमीन आसमान का फर्क है, ठीक है नहीं? हाँ, वो आप करके सवाल पूछ सकते हैं, वो एक जायज सवाल है, ठीक है। दूसरा मैं ये जरूर कहना चाहता हूं कि यस, आने वाले टाइम, हाँ, उन्होंने उससे हासिल कुछ नहीं किया, ये भी बात मैं आपसे सहमत हूं, लेकिन ये बात दोनों तरफ लागू होगी। हाँ, इंडिया पे थोड़ी कम इसलिए हो जाएगी बिकॉज इंडिया के लिए और बड़ी सारी ऑप्शंस हैं, इंडिया कैन ट्रेड विद मेनी अदर कंट्रीज एंड सो कैन पाकिस्तान, ठीक है। लेकिन मैं ये जरूर कहना चाहता हूं कि यस, पाकिस्तान और इंडिया दोनों तरफ ट्रेड बढ़ना चाहिए, और दोनों जो कंट्रीज हैं वो, मैं ये समझता हूं कि दोनों कंट्रीज को आपस में रिलेशनशिप बेटर करने चाहिए, ये दोनों के हित में है। और इसमें मैं जो बात बहुत सालों से कह रहा हूं, आज फिर से वही कहूंगा कि ये बड़े भाई होने के नाते इंडिया को हाथ बढ़ाना पड़ेगा। मुझे पता है बहुत सारे लोग ये कहेंगे कि जी टेररिज्म अफेक्टेड है, मुझे भी पता है, एंड आई एम वेरी स्ट्रिक्टली अगेंस्ट वायलेंस, मैं कभी उनको मिलिटेंट्स नहीं कहता, मैं तो खुद कश्मीर में जो आते हैं उनको टेररिस्ट कहता हूं। लेकिन इस समय वक्त का तकाजा ये है कि इंडिया वहां जाए और मोदी साहब वहां कहें कि भाई 10 बिलियन डॉलर की अनाउंसमेंट करें, उसमें आप और लाइन ऑफ क्रेडिट दें, कोई ऐसा नहीं है कि पैसे आपने दे के आने हैं। और इमरान खान साहब तो ओपनली कह चुके हैं कि 3 बार मैंने फोन किया, ये मोदी मेरा फोन नहीं उठा रहा, फिर उन्होंने थोड़े गलत अल्फाज भी मोदी साहब के लिए बोल दिए, उससे वो नाराज हो गए, उसको आपने, यू हैव टू ब्रेक दैट आइस। जैसे मोदी साहब गए थे ना नवाज शरीफ साहब के वहां गांव में शादी में जलसे में, तो ऐसे ही इनको बोले कि भाई मैं आ रहा हूं वहां पे, ठीक है, आपने मुझे 3 बार फोन किया, बिजी था नहीं उठा पाया, तो मैं आ रहा हूँ, इमरान खान साहब तैयारियां करिए, आपके वहां इस्लामाबाद लाहौर का चक्कर लगाएंगे हम, और वहां जाके ऐलान कर दें कि 10 बिलियन डॉलर लाइन ऑफ क्रेडिट हम देंगे, 5 बिलियन डॉलर आपको इमीडिएट दी जाएगी, इतने परसेंट इंटरेस्ट पे है, चाइना से कम इंटरेस्ट पे हमसे ले लो पैसे। इंडिया अगर रशिया को पैसे दे सकता है, रशिया को दे के आए ना लाइन ऑफ क्रेडिट, तो पाकिस्तान को क्यों नहीं दे सकते लाइन ऑफ क्रेडिट, उनको दे दें। इंडिया के पास इस समय 400 बिलियन डॉलर से ज्यादा फॉरेन रिजर्व पड़ा है, जब इतना फॉरेन रिजर्व पड़ा है 400 बिलियन से ज्यादा, तो 400 बिलियन में से यहां दे दें 5 बिलियन, क्या फर्क पड़ेगा, ठीक है। अब वो ले रहे हैं वहां से 2 बिलियन 5 बिलियन कभी किसी से ले रहे हैं, तो इधर एक्सटेंड करें, एक गुडविल जेस्चर है। और उनको कह दें वहां कौन सा टेबल पे इमरान खान ने साइन करवा लेने कि भाई कश्मीर हमारे नाम कर दो, और टेररिज्म की समस्या तो वैसे भी नहीं हल हो रही, तो जाके कह दें भाई टेररिज्म हमारा बड़ा इंपॉर्टेंट कंसर्न है, हम चाहते हैं कि इसको आप हल करें। वो कहेंगे जी हम कश्मीर पे बात करेंगे, तो ठीक है जी कश्मीर पे भी बात कर लेंगे, कौन सा पाकिस्तान ने जबरदस्ती हाथ पकड़ के साइन करा लेना है, तो कहें जी कश्मीर पे। और एक चीज और ऐलान कर दें कि इंडिया और पाकिस्तान की आपस की क्रिकेट का भी ऐलान कर दें कि भी हम इकट्ठे क्रिकेट शुरू कर रहे हैं, उसमें आप पाकिस्तान अगले साल इंडिया में वर्ल्ड कप हो रहा है, आपको पता है इंडिया में वर्ल्ड कप हो रहा है अगले साल T20 वर्ल्ड कप,
बोलना चाहता हूं, ऐसा बोलना चाहता हूं।
हाँ तो वो भी ऐलान कर दें कि भाई इंडिया में वर्ल्ड कप,
मैं बोलना चाहता हूं, सॉरी मैं बोलना चाहता हूं थोड़ा सा, क्योंकि चर्चा फिर तो आगे बढ़ जाएगी, थोड़ा सा कुछ बोलना चाहता हूँ।
हाँ जी बोलिए बोलिए आप बोलिए, क्योंकि कॉलर बहुत वेट कर रहे हैं सर, तारिक साहब को लेना है, गुरदीप जी हैं,
मैं बहुत क्योंकि चर्चा बड़ी कर रहे हैं गर्मी। हाँ मैं देखिए ऐसा है कि आपने इस विषय के ऊपर मेरा आपके साथ विरोधाभास है कि इंडिया जाके 10 बिलियन दिया है, मेरा विरोधाभास क्यों है, देखिए कोई भी कोई देश देखिए जो इनको ये पैसा तो बहुत मिला है, वेस्टर्न कंट्री से बहुत मिला, अमेरिका से बहुत मिला है, उससे क्या इन्होंने कुछ बना दिया, जब उससे कुछ नहीं बना पाए वो तो 10 बिलियन से भी कहीं ज्यादा होगा, जब ये उससे नहीं बना पाए तो इंडिया के 10 बिलियन से क्या बना लेंगे। पहली बात तो इनको स्वयं खड़ा होना होगा, स्वयं अपने अंदर अपने बदलाव लाने होंगे, ये किसी के देने से कभी कोई आदमी ऊपर नहीं उठा करता, आदमी अपने कर्म से अपने निष्ठा भाव से ऊपर उठा करता है, किसी को पैसा देने से आप उसकी मानसिकता को नहीं बदल सकते, तो इसलिए मेरा इसमें आपके साथ विरोधाभास है कि 10 बिलियन देना चाहिए, बिल्कुल नहीं देना चाहिए, 1 रुपया नहीं देना चाहिए, उनको कहना चाहिए कि आप स्वयं खड़े हो, अपनी पॉलिसीज को चेंज करो, अपने आप को ठीक करो, अपने आप प्रगति के रास्ते पर अपने आप को स्वयं डालो, तो किसी को पैसा पैसा बहुत मिला, उस पैसे का हुआ क्या, क्या बना उस पैसे का। अच्छा आपको याद होगा जब कश्मीर के अंदर भूकंप आया था उस समय बे इंतहा पैसा आया था, इंडिया ने भी दिया था पता नहीं कितने मिलियन डॉलर, तो लेकिन वो पैसा भी कहाँ गया, उस ना तो वहां पे लगा और आर्मी को चला गया, तो कुल मिला के पैसा नहीं लेना चाहिए इनको, स्वयं अपने आप अपनी अर्थव्यवस्था के आकार के अनुसार अपने आप को बदलाव लाने होंगे। न्यूक्लियर पावर न्यूक्लियर बनने से कुछ नहीं मिला, आर्मी बड़ी बनने से कुछ नहीं मिला, आर्मी को कट करके 2 लाख पे लाओ, क्योंकि इंडिया कभी नहीं अटैक करेगा आपके ऊपर, भूल जाओ दिमाग से, और आप भी और दूसरी बात आप भी कभी नहीं जीत पाओगे इंडिया को, वो भी खौफ से बाहर है, तो आर्मी को 2 लाख के ऊपर लाओ, न्यूक्लियर प्लांट बंद करो, कोई जरूरत ही नहीं है उसकी, उस सारे पैसे को उठा के अपनी कंट्री के अंदर लगाओ, अपने स्टेट को ऊपर उठाओ, उनकी प्रगति बनाओ, इंडस्ट्री लगाओ, ट्रेड करो। तो कहने का मेरा भाव है कि पैसा जो देना है वो किसी समस्या का हल नहीं है, मेरा इस पर विरोधाभास आपके साथ। धन्यवाद
धन्यवाद जी धन्यवाद थैंक यू। देखिए अनिल जी आप यू कैन अटैच सम स्ट्रिंग्स विद दैट व्हेन यू आर गिविंग देम मनी, आप ये कह सकते हैं कि आप ये जो पैसा इंडिया की तरफ से जाएगा ये आप जो कंट्री में तेल लेकर आ रहे हैं उसके एवज में जाएगा, या ये एजुकेशन सेक्टर में जाएगा, या ये हेल्थ सेक्टर में जाएगा। मैंने आपको भी बताया कि 150 मिलियन डॉलर है सिर्फ उनका बजट जो है इस साल का 150 मिलियन डॉलर है। तो इंडिया कह सकता है कि चलो जी हम आपका 150 मिलियन डॉलर बजट है, हम आपको डायरेक्ट पैसा नहीं देंगे, हम आपके यहाँ पर जो हॉस्पिटल्स बनेंगे या हेल्थ केयर बनेगा हम उस पर थोड़ा सा पैसा लगा देंगे, ठीक है। तो आप उससे ये कर सकते हैं, क्योंकि एट द एंड ऑफ द डे आपने कहीं तो गुडविल बनानी है ना, कोई ऐतिहासिक फैसला तो लेना पड़ेगा। देखिए हुआ क्या, आपने तो बड़ी सारी मूवीज डॉक्यूमेंट्रीज देखी हैं, मैंने भी देखी होंगी नेल्सन मंडेला पर, जब नेल्सन मंडेला साहब राष्ट्रपति बने ना तो उस समय ब्लैक्स और वाइट्स में बहुत ज्यादा खतरा बढ़ गया था कि बहुत बड़ा टकराव होगा, और जो ब्लैक कम्युनिटी थी उन्होंने भी ये सोच लिया था कि अब आई है हमारी बारी, अब लेंगे बदला, गिन गिन के बदले लेंगे जो कुछ तुमने हमारे साथ किया है, ये भावना थी, ये उस समय बात हो रही थी कि अब हम देखो क्या करते हैं। लेकिन होता क्या है कि जो लीडरशिप है ना वो पॉपुलिस्ट, आज पॉपुलिस्ट गवर्नमेंट्स हैं, वो पॉपुलिस्ट काम नहीं करा करती जो जेन्युइन लीडरशिप है, ठीक है। ये तो अगर तो आपने पॉपुलिस्ट बयान दे के अगर आपने अपनी सरकार कायम रखनी है वो एक अलग चीज है, लेकिन लीडर की पहचान क्या है, जो लोगों को जोड़े, जो लोगों को आपस में कॉमन डिनोमिनेटर्स की बात करे, जो मैं अभी बात कर रहा हूँ एजुकेशन की, हेल्थ केयर की, इंफ्रास्ट्रक्चर की, इनकी बात जो इकोनॉमी की, जॉब्स की बात करे, जो लोगों को जोड़े, ये तो बड़ा पॉपुलिस्ट बयान हो सकता है हम पाकिस्तान के टुकड़े टुकड़े कर देंगे, और पाकिस्तान के लिए भी बड़ा पॉपुलिस्ट बयान रहा है हम कश्मीर ले लेंगे, ले क्या लिया, अपना कंट्री तोड़वा के बैठ गए। सो दोनों तरफ ये बयानबाजी ने इंडिया और पाकिस्तान को नुकसान पहुंचाया, फायदा कुछ नहीं हुआ इससे, अब उसको चेंज कैसे करना है साइकिल को। तो नेल्सन मंडेला ने उस समय कहा, अब ब्लैक लीडरशिप की तैयारी थी कि भाई अब बारी आई है, गिन गिन के बदले लेंगे। नेल्सन मंडेला ने कहा कि कौन सी चीज है जो हमें यूनाइट कर दे, उन्होंने क्या पकड़ा, जैसे मैं क्रिकेट की बात करता हूं, उन्होंने पकड़ी रग्बी, उन्होंने रग्बी पकड़ी और जो रग्बी वॉज हैविली डोमिनेटेड बाय वाइट प्लेयर्स, उन्होंने रग्बी टीम के कैप्टन को बुलाया कि क्या चांसेस हैं हमारे इस बार वर्ल्ड कप जीतने के भाई, हमारे साउथ अफ्रीका में हो रहा है। तो कैप्टन ने बोला कि भाई सेमीफाइनल पहुंच जाए वही बड़ी बात है, न्यूजीलैंड बड़ी स्ट्रांग है और टीमें बड़ी स्ट्रांग है। उसने कहा भी इस बार हमने वर्ल्ड कप जीतना है साउथ अफ्रीका ने और मैं तुम्हारे पीछे हूं। तो जो गोरा कैप्टन था वो बड़ा हैरान परेशान हो गया, उसने कहा भाई ये ब्लैक राष्ट्रपति बना है, मुझे तो उम्मीद थी कि ये, वहां आपको पता है कि उनका नाम क्या हो, उस पर भी बहुत ज्यादा डिस्कशन डिबेट थी। तो उन्होंने कहा यार ये तो बड़ी डिफरेंट सी बात होगी, उसने जाके अपनी वाइफ को बताया कि भाई ये तो बड़ी डिफरेंट बात होगी। तो उन्होंने किया क्या, एक झंडे के नीचे, क्योंकि साउथ अफ्रीका से तो सभी को प्यार है, चाहे वो ब्लैक्स हैं चाहे वो व्हाइट हैं, अपने झंडे से तो सभी को प्यार है। तो उन्होंने कहा कि उन्होंने एक मुहिम छेड़ दी कि हमने रग्बी जीतनी है इस बार। हालांकि बड़ी लीडरशिप, ब्लैक लीडरशिप नाराज हो गई नेल्सन मंडेला से कि ये क्या तुम काम कर रहे हो भाई, हम तो एक तरफ गिन गिन के बदले लेने की तैयारी में थे। लेकिन उसने जोड़ दिया कंट्री को नेल्सन मंडेला ने उसके जरिए, और नो डाउट रेसिज्म आज भी वहां पे है, पहले भी थी, पर जिस पैमाने पे वहां ब्लडशेड होना था, लड़ाइयां होनी थी, उसको उन्होंने रोक दिया। क्या इंडिया और पाकिस्तान एक हो जाएंगे? द आंसर इज नो, मे बी डिफिकल्ट आंसर। इंडिया और पाकिस्तान में अब बॉर्डर बन गया है, दोनों को एक दूसरे की रिस्पेक्ट करनी होगी, इंडिया को पाकिस्तान की रिस्पेक्ट करनी है। जैसे दो भाई होते ना, अलग नहीं होने चाहिए थे, बट अब हो गए हैं तो हो गए हैं, अब दोनों प्यार से रह सकते हैं। द ओनली ऑप्शन इज दोनों प्यार से रह सकते हैं। सो उस केस में हाँ, कई लोग कहते हैं जी ये सब अरे भाई किताबी बातें हैं, तो ईस्ट जर्मनी और वेस्ट जर्मनी क्यों इकट्ठा हो गया? जिस यूरोप ने दो वर्ल्ड वॉर लड़े, एक नहीं दो लड़ी, आपके सामने ये किताबी बातें नहीं है, ये इतिहास गवाह है कि ऐसा हुआ है। जिन्होंने दो वर्ल्ड वॉर लड़ी वो इकट्ठे हो गए, समझदार थे ना, ईस्ट जर्मनी वेस्ट जर्मनी इकट्ठे हो गए। अगर नेल्सन मंडेला ने यह काम कर दिया, जो नेल्सन मंडेला अंग्रेजों के खिलाफ 28 साल जेल में रहा, कितना वेंडेटा हो सकता था, कितनी बिटरनेस हो सकती है, 28 साल उसको जेल में रखा, उसने बाहर आके अंग्रेजों के खिलाफ नहीं किया, उसने कम्युनिटीज को जोड़ा और उसी का बोध फिर इसीलिए ट्रफाल्गर स्क्वायर में लगा, इसीलिए आज तक भी उसकी इज्जत की जाती है। तो ये काम अगर हम वहां इंडिया में कर लेंगे, इंडिया पाकिस्तान में कर लेंगे, तो क्या बड़ी बात है। लोग कह देते हैं जी, मेरे कई पाकिस्तानी फ्रेंड्स मुझे कह देते हैं युद्धवीर भाजी तुसी ना किताबी गल्ला बहुत करते हो, ऐदा नहीं हो सकता, हुण पाकिस्तान ऐदा हुण ते साडियां ऐदा, वो हालांकि वो खुद भी चाहते हैं दिल से, जब मेरे दोस्त हैं हम कट्ठे खाते पीते हैं, लेकिन वो भी कहते हैं कि यार एक, पर मैं कहता हूँ ये किताबी बातें नहीं है। इवेंचुअली दिस इज कॉमन सेंस, दिस इज जस्ट बेसिक कॉमन सेंस, ये बेसिक कॉमन सेंस है। हम जज्बाती होकर जो मर्जी बात कर ले, अच्छा मैं आपको ये बात बता सकता हूँ, अनलेस कोई बहुत बंदा कोई रेडिकलाइज हो गया, अलग चीज़ है। आपके घर के बाहर कोई बंदा इंडिया से आया है, कोई बंदा पाकिस्तान से आया, आपके घर के बाहर कोई बंदा दरवाजा खटखटा दे और कहे जी पाजी मैनू सख्त लोड़ है इस टाइम $100 की, तो की तुसी की देखोगे कि बंदा इंडिया तो या पाकिस्तान तो? तुसी हो सकता इंडिया तो दरवाजा खड़काने वाला, पाकिस्तान तो हो सकता है, तुसी पाकिस्तान तो दरवाजा खड़काने वाला इंडियन हो सकता है। 99.9% पीपल विल नॉट इवन ब्लिंक एन आई, अंदर जान के $100 कट के पकड़ा देंगे कि अल्लाह भाई जान या भाई साहब तुसी मदद मंगी है, ऐ फड़ो ते कोई गल नहीं, आउंदे रहणगे पैसे बाद दे विच। 99.9% करनगे, शायद मैं 0.1% मैनू वैसे शायद ही होएगा इत्थे कैनेडा च रह के जिन्हों इन्नी भी समझ ना आई होवे, वो जी हजे भी ये सोचेगा नहीं नहीं भाई साहब ये तो बंदा इंडिया तो पाकिस्तान तो इन्हें $100 मंगे है, दरवाजे से आके मंगे तो मैं नहीं मदद करनी। जे ये फीलिंग अंदर है साडे, जे फीलिंग साडे अंदर इत्थे है, तो फिर असी किद्दां सोच सकते हैं भी किताबी गल्लां ने। ये उत्थे भी बड़े सारे लोग बैठे ने, बहुत इंटलैक्चुअल जमात उत्थे इंडिया पाकिस्तान च बैठी है जिहड़ी बिल्कुल ये चाहती है, और वो करके रहणगे। तुहानूं इन्नी गल दस दिंदा कि आपस दे विच तालुकात जिहड़े ने, बिकॉज दिस इज बेसिक कॉमन सेंस, वो होना ही होना है, देयर इज नो टू व्यूज वेज अबाउट दैट। तारिक साहब तुसीं आउंदे रहो, गो हैड नैक्सट कॉल।
जी
वालेकुम सलाम साहब, सत श्री अकाल, नमस्कार, गो हैड सर।
ਜੁਗਜੀਤ ਜੀ ਚੀਜ਼ ਹੈ ਕਿ ਨਾ ਬਿਲਕੁਲ, ਜੇ ਮੈਂ ਤਾਂ ਕਾਫੀ ਦੇਰ ਤੋਂ ਤੁਹਾਡੇ ਰੇਡੀਓ ਤੇ ਵੀ ਆ ਕੇ ਬੋਲਦਾ ਰਿਹਾ, ਡੈਮੋਕਰੇਸੀ ਵਿੱਚ ਪਾਕਿਸਤਾਨ ਚ ਡੈਮੋਕਰੇਸੀ ਬਹੁਤ ਜ਼ਰੂਰੀ, ਪਾਰਲੀਮੈਂਟਰੀ ਨਿਜ਼ਾਮ ਨੂੰ ਬਿਲਕੁਲ ਸਟਰੋਂਗ ਹੋਣਾ ਚਾਹੀਦਾ, ਤੇ ਅੱਜ ਜਿਹੜੀ ਪਾਰਟੀਆਂ ਦੋਵੇਂ ਜਿਹੀਆਂ ਵੱਡੀਆਂ ਔਰ ਸਾਰੀਆਂ, ਇਹਨਾਂ ਦਾ ਇਹੀ ਮਨਸ਼ੂਰ ਹੈ ਕਿ ਪਾਰਲੀਮੈਂਟਰੀ ਨਿਜ਼ਾਮ ਜਿਹੜਾ ਉਹ ਉੱਥੇ ਮਜ਼ਬੂਤ, ਕੋਈ ਵੀ ਇੰਡੀਆ ਹੋਏ ਅਮਰੀਕਾ ਕੋਈ ਇਹਨਾਂ ਦੇ ਨਾਲ ਨਹੀਂ। ਇਹ ਉੱਥੋਂ ਦੀ ਆਵਾਮ ਜਿਹੜੀ ਤੁਸੀਂ ਵੇਖੋ ਕਿੰਨੀ ਇਕੱਠੀ ਹੋ ਗਈ ਹੈ, ਠੀਕ ਹੈ ਜੀ।
ਹਾਂਜੀ, ਉਹ ਜਿਹੜੀ ਹੈ ਇੱਕ ਹੋ ਗਈ ਹੈ ਔਰ ਸ਼ੁਰੂਆਤ ਤੁਹਾਡੇ ਤੋਂ ਹੀ ਕਰਾਂਗੇ। ਤਾਰਿਕ ਸਾਹਿਬ ਮੈਨੂੰ ਇਸ਼ਾਰਾ ਇੱਕ ਬ੍ਰੇਕ ਦਾ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਤਾਰਿਕ ਸਾਹਿਬ ਤੁਹਾਡੀ ਕਾਲ ਔਨ ਦੀ ਏਅਰ ਹੋਏਗੀ, ਗੁਰਦੀਪ ਸਿੰਘ ਜੀ ਤੁਹਾਡੀ ਕਾਲ ਵੀ ਔਨ ਦੀ ਏਅਰ ਹੋਏਗੀ ਔਰ ਨਾਲ ਆਪਣੇ ਰਿਜ਼ਵਾਨ ਸਾਹਿਬ ਤੁਹਾਡੀ ਕਾਲ ਵੀ ਔਨ ਦੀ ਏਅਰ ਹੋਏਗੀ ਔਰ ਬਾਕੀ ਸਾਰੀਆਂ ਕਾਲਸ ਵੀ, ਕਪਿਲ ਜੀ ਤੁਹਾਡੀ ਕਾਲ ਵੀ, ਸਾਰੀਆਂ ਕਾਲਸ ਅਸੀਂ ਵਾਰੀ ਵਾਰੀ ਔਨ ਦੀ ਏਅਰ ਕਰਾਂਗੇ। ਤਾਰਿਕ ਸਾਹਿਬ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ, ਆਈ ਥਿੰਕ ਤੁਹਾਡੀ ਲਾਈਨ ਡਿਸਕਨੈਕਟ ਹੋਈ ਹੈ, ਬਟ ਮੈਨੂੰ ਇਸ਼ਾਰਾ ਹੋ ਰਿਹਾ ਇੱਕ ਬ੍ਰੇਕ ਦਾ ਔਰ ਇੱਥੇ ਅਸੀਂ ਲਵਾਂਗੇ ਬ੍ਰੇਕ। ਹਾਂਜੀ ਜੀ, ਸੁਵਿਨਾ ਜੀ ਕੌਣ ਹੈਗੇ ਨੇ ਸਾਡੇ ਸਪੋਂਸਰ, ਇੱਕ ਮਿੰਟ ਟੇਕ ਕੇਅਰ ਕਰ ਲਈ ਔਰ ਬ੍ਰੇਕ ਵੀ ਅਸੀਂ ਲੈਣੀ ਹੈ, ਸਾਰੀਆਂ ਕਾਲਸ ਵੀ ਔਨ ਦੀ ਏਅਰ ਕਰਾਂਗੇ। ਸੁਵਿਨਾ ਜੀ, ਯੂ ਗੋ ਅਹੈਡ। ਰੋਹਨ ਜੀ ਕੀ ਹਾਲ ਹੈ? ਠੀਕ ਹੈ
ਯੁਧਵੀਰ ਜੀ, ਬਹੁਤ ਹੀ ਵਧੀਆ। ਐਂਡ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਜੀ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸਾਰੇ ਹੀ ਸਰੋਤਿਆਂ ਨੂੰ ਟੀਮ ਏਸ ਵੱਲੋਂ ਪਿਆਰ ਭਰੀ ਜ਼ਿੰਦਗੀ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਸਰ।
ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ। ਔਰ ਟੀਮ ਏਸ, ਟੀਮ ਏਸ ਦੀ ਖਾਸੀਅਤ ਇਹ ਹੈਗੀ ਹੈ ਕਿ ਪ੍ਰੋਜੈਕਟਸ ਇਹਨਾਂ ਕੋਲੋਂ ਰਿਲੀਜ਼ ਹੋਣ ਤੋਂ ਪਹਿਲਾਂ ਆ ਜਾਂਦੇ ਨੇ। ਸੋ ਉਹਦੇ ਨਾਲ ਕੀ ਹੈ ਕਿ ਜਦੋਂ ਬਿਲਡਰ ਨੇ ਫੇਜ਼ ਟੂ, ਫੇਜ਼ ਥ੍ਰੀ, ਫੇਜ਼ ਫੋਰ ਦੇ ਵਿੱਚ ਪ੍ਰਾਈਜ਼ ਵਧਣੀਆਂ ਨੇ, ਪਰ ਪਹਿਲੇ ਫੇਜ਼ ਦੇ ਵਿੱਚ ਸ਼ੁਰੂ ਦੇ ਵਿੱਚ ਹੀ ਕੁਝ ਐਕਸਕਲੂਸਿਵ ਲੋਟਸ ਕੱਢ ਲੈਂਦੇ ਨੇ, 10, 20, 25, 30, 40, 50, 100, ਔਰ ਉਹ ਫਿਰ ਤੁਹਾਨੂੰ ਦੇ ਦਿੰਦੇ ਨੇ। ਪ੍ਰਾਈਜ਼ ਪਹਿਲਾਂ ਹੀ ਹੁੰਦਾ ਇਹਨਾਂ ਕੋਲ ਵਧੀਆ, ਉਹ ਤੁਸੀਂ ਆਪਣਾ ਵਧੀਆ ਪ੍ਰਾਈਜ਼ ਲੈ ਕੇ ਡੀਲ ਕਰ ਸਕਦੇ ਹੋ ਐਂਡ ਦੈਨ ਓਬਵੀਅਸਲੀ ਦੈਨ ਦੇ ਪਾਸ ਇਟ ਔਨ। ਹਾਂਜੀ ਸਰ, ਕੀ ਲੇਟੈਸਟ ਰਿਪੋਰਟ ਆ? ਟੀਮ ਏ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਜੀ। ਰੋਹਨ ਸਾਹਿਬ
ਬਿਲਕੁਲ ਯੁਧਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਬਿਲਡਰਸ ਨਾਲ ਸਾਡੀ ਜਿਹੜੀ ਇੱਕ ਰਿਲੇਸ਼ਨਸ਼ਿਪ ਹੈ ਉਹਦਾ ਅਸੀਂ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੈ, ਸਾਡੇ ਸਾਰੇ ਹੀ ਲਿਸਨਰ ਜਿਹੜੇ ਸਾਡੇ ਨਾਲ ਜੁੜਦੇ ਨੇ, ਇਨਵੈਸਟਰ, ਬਾਇਰਸ, ਫਸਟ ਟਾਈਮ ਬਾਇਰ ਜਿਹੜੇ ਨੇ, ਉਹਨਾਂ ਨੂੰ ਅਸੀਂ ਡੈਫੀਨੇਟਲੀ ਐਡਵਾਂਟੇਜ ਦਿੰਦੇ ਹਾਂ। ਤੇ ਪਿਛਲੇ ਵੀਕ ਜਿਹੜੀ ਅਸੀਂ ਗੱਲ ਕੀਤੀ ਯੁਧਵੀਰ ਜੀ, ਜਿਹੜੇ ਟਾਊਨ ਹੋਮ ਸੀਗੇ ਸਕਾਰਬਰੋ ਦੇ ਵਿੱਚ, ਸਟਾਰਟਿੰਗ ਪ੍ਰਾਈਜ਼ ਇਹਨਾਂ ਦੀ ਸੀਗੀ 4,20,000। ਯੁਧਵੀਰ ਜੀ, ਮੈਂ ਬਹੁਤ ਖੁਸ਼ੀ ਨਾਲ ਕਹਿ ਸਕਦਾ ਤੁਹਾਡੀ ਟੀਮ ਨੂੰ ਬਹੁਤ ਵੱਡਾ ਇੱਕ ਧੰਨਵਾਦ ਦੇਣਾ ਚਾਹਾਂਗਾ। ਸਰ, ਫੇਜ਼ 1 ਇਜ਼ ਸੋਲਡ ਆਊਟ ਇਸ ਵੀਕਐਂਡ ਤੇ, ਟੀਮ ਏਸ ਨੇ ਫੇਜ਼ 1 ਸੋਲਡ ਆਊਟ ਕਰ ਦਿੱਤਾ ਹੈ ਜੀ, ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਔਰ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਸਾਰੇ ਹੀ ਕਾਲਰਸ ਦਾ, ਸਾਡੇ ਸਾਰੇ ਦਰਸ਼ਕਾਂ ਦਾ ਜਿਹੜੇ ਕਿ ਸਾਡੇ ਸਪੋਂਸਰਸ ਨੂੰ ਇੰਨਾ ਵਧੀਆ ਰਿਸਪੋਂਸ ਦਿੰਦੇ ਆ।
ਕੋਈ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ ਬਿਲਡਰ ਪ੍ਰੋਪਰਟੀਜ਼ ਦੀ, ਲੈਂਡ ਦੀ, ਐਨੀ ਪ੍ਰੋਜੈਕਟ, ਟੀਮ ਏਸ ਇਜ਼ ਦ ਨੰਬਰ 1 ਟੀਮ ਇਸ ਵਾਰ ਜੀ। ਸਾਡੇ ਕੋਲ ਇੱਕ ਬਹੁਤ ਖਾਸ ਪ੍ਰੋਜੈਕਟ ਹੈ ਜਿਹਨੂੰ ਅਸੀਂ ਲਗਜ਼ਰੀ ਤੇ ਸਿਰਫ ਲਗਜ਼ਰੀ ਨਾਲ ਕੰਪੇਅਰ ਕਰ ਸਕਦੇ ਹਾਂ। ਅਸੀਂ ਗੱਲ ਕਰ ਰਹੇ ਹਾਂ ਜੀ ਮਿਸਿਸਾਗਾ ਦੇ ਵਿੱਚ, ਲੇਕ ਸ਼ੋਰ ਏਰੀਆ ਦੀ। ਜੀ ਹਾਂ, ਲੇਕ ਸ਼ੋਰ ਦੇ ਵਿੱਚ ਇਨ ਮਿਸਿਸਾਗਾ, ਜਿੱਥੇ ਅਸੀਂ ਜਾਣਦੇ ਹਾਂ ਜੀ ਪੋਰਟ ਕ੍ਰੈਡਿਟ ਕਿਹਾ ਜਾਂਦਾ ਹੈ, ਮਿਨੀਓਲਾ ਕਿਹਾ ਜਾਂਦਾ ਹੈ, ਲੋਰਨ ਪਾਰਕ ਦੇ ਜਿਹੜੇ ਹਾਈ ਐਂਡ ਨੇਬਰਹੁੱਡ ਹੈ ਜੀ, ਮਿਲੀਅਨ ਡਾਲਰ ਏਰੀਆ। ਇੱਥੇ ਮਿਨੀਮਮ ਜਿਹੜੇ ਘਰ ਨੇ ਉਹ 2 ਮਿਲੀਅਨ ਤੋਂ ਸ਼ੁਰੂ ਹੁੰਦੇ ਨੇ, ਤੇ ਮੈਂ ਕਹਾਂਗਾ ਜੀ 50 ਮਿਲੀਅਨ ਤੱਕ ਇੱਥੇ ਘਰ ਬਣਦੇ ਨੇ ਯੁਧਵੀਰ ਜੀ। ਉੱਥੇ ਟੀਮ ਏਸ ਲੈ ਕੇ ਆ ਰਹੀ ਹੈ ਲਗਜ਼ਰੀ ਹੋਮਸ, ਬਹੁਤ ਹੀ ਲਿਮਿਟਿਡ ਇਨਵੈਂਟਰੀ ਹੈ, ਲਗਜ਼ਰੀ ਹੋਮ ਹੈ ਜੀ। ਸਟਾਰਟਿੰਗ ਪ੍ਰਾਈਜ਼ 1.5 ਮਿਲੀਅਨ ਤੋਂ, ਕਸਟਮਾਈਜ਼ ਘਰ ਹੈਗੇ ਯੁਧਵੀਰ ਜੀ। ਹਰ ਘਰ ਦੇ ਵਿੱਚ ਐਲੀਵੇਟਰਸ, 10 ਫੁੱਟ ਦੀਆਂ ਸੀਲਿੰਗ, ਤੁਹਾਡੀ ਮਨਪਸੰਦ ਹਾਈ ਐਂਡ ਫਿਨਿਸ਼ਿਸ, ਜੋ ਵੀ ਡਿਜ਼ਾਈਨ ਫੀਚਰਸ ਤੁਸੀਂ ਪਿੱਕ ਕਰੋਗੇ, ਬਹੁਤ ਸਾਰੇ ਅਪਗ੍ਰੇਡਸ ਇੱਕ ਲਿਮਿਟਿਡ ਟਾਈਮ ਦੇ ਲਈ, ਸਾਰੇ ਦੇ ਸਾਰੇ ਤੁਹਾਨੂੰ ਇੰਕਲੂਡ ਕਰਕੇ ਦਿੱਤੇ ਜਾ ਰਹੇ ਨੇ। ਇੱਕ ਬਹੁਤ 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 ਲੋ ਤੇ ਵੈਰੀ ਵੈਰੀ ਫਲੈਕਸੀਬਲ ਡਿਪੋਜ਼ਿਟ ਸਟਰਕਚਰ ਨਾਲ 2 ਸਾਲ ਦੀ ਕਲੋਜ਼ਿੰਗ ਦਿੱਤੀ ਜਾ ਰਹੀ ਹੈ ਯੁਧਵੀਰ ਜੀ। ਇਹ ਉਹ ਏਰੀਆ ਹੈ ਜਿੱਥੇ ਅਸੀਂ ਜਾਣਦੇ ਹਾਂ ਹਾਈ ਐਂਡ ਸਕੂਲਸ, ਹਾਈ ਐਂਡ ਘਰ ਨੇ, ਬਹੁਤ ਹੀ ਪ੍ਰੋਮੀਨੈਂਟ ਸਕੂਲਸ ਨੇ, ਇੱਕ ਬਹੁਤ ਹਾਈ ਡਿਮਾਂਡ ਨੇਬਰਹੁੱਡ ਹੈ, ਤੇ ਲੋਵੈਸਟ ਡੀਟੈਚ ਘਰ ਸਿਰਫ ਟੀਮ ਏਸ ਦੇ ਕੋਲ ਨੇ। ਸਟਾਰਟਿੰਗ ਪ੍ਰਾਈਜ਼ ਹੈਗੀ ਹੈ ਜੀ 1.5 ਮਿਲੀਅਨ ਡਾਲਰਸ, ਤੇ ਮੈਂ ਜ਼ਰੂਰ ਕਹਾਂਗਾ ਸਾਡੇ ਸਾਰੇ ਲਿਸਨਰਸ ਨੂੰ ਇਹ ਓਪਰਚੁਨਿਟੀ ਮਿਸ ਨਾ ਕਰਨ। ਜੇ ਤੁਸੀਂ ਉਸ ਏਰੀਆ ਜਾਓਗੇ, ਤੁਸੀਂ ਦੇਖੋਗੇ ਕਿ ਟਾਊਨ ਹੋਮ ਵੀ ਅੱਜ ਦੀ ਡੇਟ ਦੇ ਵਿੱਚ ਉੱਥੇ 1.4-1.5 ਤੋਂ ਸਟਾਰਟ ਹੋ ਰਹੇ ਨੇ, ਤੇ ਇੱਥੇ ਟੀਮ ਏਸ ਲੈ ਕੇ ਆਈ ਹੈ ਡੀਟੈਚ ਘਰ ਐਗਜੈਕਟ ਸੇਮ ਪ੍ਰਾਈਜ਼ ਤੇ। ਹੋਰ ਜਾਣਕਾਰੀ ਲਈ, ਆਪਣੇ ਘਰ ਬੁੱਕ ਕਰਨ ਲਈ, ਫਸਟ ਕਮ ਫਸਟ ਸਰਵ ਬੇਸਿਸ, ਟੀਮ ਏਸ ਦਾ ਇੱਕੋ ਹੀ ਫੋਨ ਨੰਬਰ ਹੈ ਜੀ 647-225-54, 647-200-2554।
ਥੈਂਕ ਯੂ ਵਰਮਾ ਜੀ। ਔਰ ਅਸੀਂ ਇੱਕ ਵਾਰੀ ਫਿਰ ਦੱਸ ਦਈਏ ਕਿ ਟੀਮ ਏਸ ਦੇ ਜ਼ਬਰਦਸਤ ਘਰਾਂ ਦੀ ਜੇ ਬੁਕਿੰਗ ਤੁਸੀਂ ਬਾਰੇ ਜਾਣਕਾਰੀ ਲੈਣੀ ਹੈ ਤਾਂ ਫੌਰਨ ਟੀਮ ਏਸ ਦੇ ਨਾਲ ਸੰਪਰਕ ਕਰ ਲਓ। ਜਿੱਦਾਂ ਹੁਣੇ ਦੱਸਿਆ ਕਿ ਪਿਛਲਾ ਪ੍ਰੋਜੈਕਟ ਉਮੀਦ ਤੋਂ ਵੀ ਪਹਿਲਾਂ ਸੋਲਡ ਆਊਟ ਹੋ ਗਿਆ ਜਿਹੜਾ ਇਹਨਾਂ ਦਾ ਸੀਗਾ, ਸੋ ਇਹਨਾਂ ਨੇ ਅੱਜ ਐਲਾਨ ਕਰ ਦਿੱਤਾ ਜਿਹੜਾ ਸਕਾਰਬੋ ਦੇ ਵਿੱਚ ਪ੍ਰੋਜੈਕਟ ਸੀਗਾ। ਸੋ ਤੁਸੀਂ ਸੁਣ ਰਹੇ ਸੀਗੇ ਟੀਮ ਏਸ ਸਕਾਰਬੋ 'ਚ ਪ੍ਰੋਜੈਕਟ ਅਨਾਊਂਸ ਕਰ ਰਹੀ ਸੀ, ਉਹ ਸੋਲਡ ਆਊਟ ਇਹਨਾਂ ਨੇ ਕਰ ਦਿੱਤਾ। ਹੁਣ ਅਗਲੇ ਫੇਸਿਸ ਆਉਣਗੇ ਤਦ ਉਹਦੀ ਗੱਲ ਹੋਏਗੀ ਦੁਬਾਰਾ। ਹੁਣ ਅਗਲਾ ਪ੍ਰੋਜੈਕਟ ਆ ਗਿਆ ਲਗਜ਼ਰੀ ਹੋਮਸ ਦਾ। ਹੁਣ ਇਹ ਉਹ ਟਾਊਨ ਹੋਮਸ ਦਾ ਸੀ, ਲਗਜ਼ਰੀ ਹੋਮਸ ਦਾ ਅਗਲਾ ਪ੍ਰੋਜੈਕਟ ਆ ਗਿਆ ਇਹਨਾਂ ਦਾ। ਸੋ ਤੁਸੀਂ ਜਲਦੀ ਇਹਨਾਂ ਦੇ ਨਾਲ ਸੰਪਰਕ ਕਰ ਲਓ, ਇਹ ਵੀ ਬੜੀ ਤੇਜ਼ੀ ਨਾਲ ਨਿਕਲਣਗੇ। ਹਾਂਜੀ, ਫੋਨ ਨੰਬਰ ਇੱਕ ਵਾਰ ਫੇਰ ਦੇ ਦਿਓ ਰੋਹਨ ਜੀ।
ਬਿਲਕੁਲ ਦੀਰ ਜੀ, ਟੀਮ ਏਸ ਦਾ ਫੋਨ ਨੰਬਰ 647-200-2554, 647 225 ਡੀਟੈਚ ਘਰ ਤੇ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਮਿਸਿਸਾਗਾ ਦੇ ਵਿੱਚ ਲੇਕ ਸ਼ੋਰ ਤੇ ਟੀਮ ਇਸ ਦਾ ਹੀ ਫੋਨ ਨੰਬਰ।
ਠੀਕ ਹੈ, ਥੈਂਕ ਯੂ ਵਰਮਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਇੱਥੇ ਹਾਂਜੀ ਇੱਥੇ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਸਾਡੇ ਹਾਂਜੀ ਸੁਵਿਨਾ ਜੀ ਸਪੋਂਸਰ ਤੁਸੀਂ ਪਹਿਲਾਂ ਅਨਾਊਂਸ ਕਰ ਦਿਓ, ਉਸ ਤੋਂ ਬਾਅਦ ਫਿਰ ਤਾਰਿਕ ਸਾਹਿਬ ਤੁਹਾਡੀ ਕਾਲ, ਗੁਰਦੀਪ ਸਿੰਘ ਜੀ, ਰਿਜ਼ਵਾਨ ਸਾਹਿਬ, ਜਸਵੀਰ ਸਾਹਿਬ ਸਾਰੀਆਂ ਕਾਲ ਅਨਾਊਂਸ ਕਰਾਂਗੇ, ਪਹਿਲਾਂ ਸਪੋਂਸਰ ਅਨਾਊਂਸ ਕਰ ਦਿਓ ਸੁਵਿਨਾ ਜੀ।
ਜੀ ਇਸ ਵਿੱਚ ਅਸੀਂ ਮੇਨ ਸਪੋਂਸਰ ਟੀਮ ਇਸ ਤੋਂ ਬਾਅਦ ਏਜੇ ਟੈਕਸੀ ਬਾਰੇ ਜ਼ਰੂਰ ਅਸੀਂ ਗੱਲ ਕਰਾਂਗੇ। ਏਜੇ ਟੈਕਸੀ ਪ੍ਰੋਵਾਈਡ ਕਰਦੇ ਨੇ ਆਪਣੀਆਂ ਸਾਰੀਆਂ ਸਵਾਰੀਆਂ ਲਈ ਸੈਨੇਟਾਈਜ਼ਰਸ, ਵਾਈਫਾਈ ਤੇ ਵਾਟਰ ਬੋਟਲਸ ਇਨ ਈਚ ਐਂਡ ਐਵਰੀ ਰਾਈਡ। ਤੁਸੀਂ ਦੇਖੋਗੇ ਕਿ ਸਾਰੇ ਡਰਾਈਵਰਸ ਯੂਨੀਫਾਰਮ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਤੇ ਰੋਜ਼ਾਨਾ ਇਹਨਾਂ ਦੀਆਂ ਗੱਡੀਆਂ ਸਾਫ਼ ਕੀਤੀਆਂ ਜਾਂਦੀਆਂ ਨੇ। 20% ਡਿਸਕਾਊਂਟ ਮਿਲੇਗਾ ਜੇਕਰ ਰਾਈਡ ਆਊਟ ਆਫ ਟਾਊਨ ਹੈ। $20 ਦਾ ਗਿਫਟ ਕਾਰਡ ਆਫ ਟਿਮ ਹੋਟਨਸ ਆਫਟਰ ਐਵਰੀ 20 ਰਾਈਡ। ਕਾਲ ਕਰੋ ਏਜੇ ਟੈਕਸੀ ਸਰਵਿਸਿਜ਼ ਨੂੰ 905-451-2333 ਤੇ 905-451-2333। ਡਾਊਨਲੋਡ ਕਰੋ ਇਹਨਾਂ ਦੀ ਐਪ ajtaxi.ca ਵਿਜ਼ਿਟ ਕਰਕੇ। ਫਿਜ਼ੀਓਥੈਰੇਪੀ ਕਲੀਨਿਕਸ ਜਿਹੜੀਆਂ ਨੇ ਜਾਂ ਫਿਰ ਜਿਹੜੇ ਟਰੱਕਿੰਗ ਕੰਪਨੀਜ਼ ਨੇ ਕਲਾਇੰਟਸ ਨੂੰ ਪਿਕਅਪ ਐਂਡ ਡਰੋਪ ਆਫ ਦੀਆਂ ਫੈਸਿਲਿਟੀਜ਼ ਜੇਕਰ ਅਵੇਲ ਕਰਵਾਉਣਾ ਚਾਹੁੰਦੇ ਨੇ ਤਾਂ ਏਜੇ ਟੈਕਸੀ ਦੇ ਨਾਲ ਜ਼ਰੂਰ ਰਾਬਤਾ ਕਾਇਮ ਕੀਤਾ ਜਾਵੇ। 905-451-2333 ਇਸ ਨੰਬਰ ਟੂ ਕਾਲ ਏਜੇ ਟੈਕਸੀ ਸਰਵਿਸਿਜ਼। ਮੋਰਗੇਜ ਦੀਆਂ ਸੇਵਾਵਾਂ ਦੇ ਲਈ ਪੀਸ ਆਫ ਮਾਈਂਡ ਦੇ ਲਈ ਕਮਲ ਭਾਟੀਆ ਜੀ ਦਾ ਨੰਬਰ 416-564-6267 416-564-6267। ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਪੰਕਜ ਮੋਂਗਾ ਜੀ ਦਾ ਨੰਬਰ 647-285-1007 647-285-1007। ਕਲੀਵ ਵਿਊ ਸਟੇਟ ਲੈ ਕੇ ਆਏ ਨੇ ਜੀ ਫਾਈਨਲ ਰਿਲੀਜ਼ ਆਫ ਪ੍ਰੀਮੀਅਮ ਲੋਟਸ 38-47-52 ਫੀਟ ਦੇ ਲਕਸ਼ਰੀ ਸਿੰਗਲਸ ਨੇ। ਜ਼ਿਆਦਾ ਜਾਣਕਾਰੀ ਦੇ ਲਈ ਵਿਜ਼ਿਟ ਕਰੋ southasiandaily.com ਵਾਈ ਮੀਡੀਆ ਗਰੁੱਪ ਦੀ ਵੈਬਸਾਈਟ ਤੇ। ਜਦੋਂ ਤੁਸੀਂ ਘਰ ਖਰੀਦ ਲਓਗੇ ਮੋਰਗੇਜ ਦਾ ਸਾਰਾ ਕੰਮ ਹੋ ਜਾਏਗਾ। ਅਰਮਾਨ ਸਵੀਟਸ ਤੋਂ ਖੁਸ਼ਖਬਰੀ ਦੇ ਲਈ ਮੂੰਹ ਮਿੱਠਾ ਜ਼ਰੂਰ ਤੁਸੀਂ ਕਰਿਓ। 4025 ਬ੍ਰਾਂਡਨ ਗੇਟ ਡਰਾਈਵ ਯੂਨਿਟ 5 ਮਿਸਿਸਾਗਾ ਇਸ ਦੀ ਐਡਰੈਸ। ਜ਼ਿਆਦਾ ਜਾਣਕਾਰੀ ਦੇ ਲਈ 905-956-8600 ਤੇ ਕਰੋ ਕਾਲ। ਅਰਮਾਨ ਸਵੀਟਸ ਟਿਫਨ ਸਰਵਿਸਿਜ਼ ਕੇਟਰਿੰਗ ਸਰਵਿਸਿਜ਼ ਵੀ ਅਵੇਲੇਬਲ ਹਨ ਅਰਮਾਨ ਸਵੀਟਸ। ਸੁਖ ਪਾਰਾ ਜੀ ਦੇ ਕੋਲ ਬਹੁਤ ਹੀ ਸ਼ਾਨਦਾਰ ਪ੍ਰੋਜੈਕਟ ਆਏ ਨੇ। ਜ਼ਿਆਦਾ ਜਾਣਕਾਰੀ ਦੇ ਲਈ ਉਹਨਾਂ ਦਾ ਨੰਬਰ ਕਰੋ ਨੋਟ 416-543-2005 ਪੰਜਾਬੀ ਖਾਣਾ ਜੇਕਰ ਤੁਹਾਡਾ ਖਾਣ ਦਾ ਮਨ ਹੈ ਦੋਸਤੋ, ਪੰਜਾਬੀ ਬਾਏ ਨੇਚਰ ਰੈਸਟੋਰੈਂਟ ਸਵੀਟਸ ਤੁਹਾਨੂੰ ਸਰਵ ਕਰਦੇ ਨੇ ਬ੍ਰਾਂਟਨ ਦੇ ਵਿੱਚ ਦੋ ਲੋਕੇਸ਼ਨ ਤੋਂ ਏਅਰਪੋਰਟ ਐਂਡ ਬਵੇ ਦੀ ਮੇਜਰ ਇੰਟਰਸੈਕਸ਼ਨ ਤੇ। ਪੰਜਾਬੀ ਬਾਏ ਨੇਚਰ ਦਾ ਨੰਬਰ 905-791-1500 ਗੋਰ ਐਂਡ ਅਬਨੇਜ਼ਰ ਦੀ ਇੰਟਰਸੈਕਸ਼ਨ ਤੇ। ਪੰਜਾਬੀ ਬਾਏ ਨੇਚਰ ਦਾ ਨੰਬਰ 905-794-4667 ਤੇ ਜੇਕਰ ਤੁਸੀਂ ਕੋਈ ਨਵੇਕਲਾ ਤਜੁਰਬਾ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਅੰਮ੍ਰਿਤਸਰੀ ਢਾਬਾ ਬਾਏ ਪੰਜਾਬੀ ਬਾਏ ਨੇਚਰ ਜ਼ਰੂਰ ਤੁਸੀਂ ਪਹੁੰਚੋ। ਫਿਰ ਕੈਨੇਡੀ ਐਂਡ ਸਟੀਲਸ ਦੀ ਮੇਜਰ ਇੰਟਰਸੈਕਸ਼ਨ ਪਹਿਲੇ ਪੰਜਾਬੀ ਡਰਾਈਵ ਥਰੂ ਰੈਸਟੋਰੈਂਟ ਦੇ ਰੂਪ ਵਿੱਚ ਤੁਹਾਨੂੰ ਨਜ਼ਰ ਆਏਗਾ ਅੰਮ੍ਰਿਤਸਰੀ ਢਾਬਾ ਬਾਏ ਪੰਜਾਬੀ ਬਾਏ ਨੇਚਰ। ਹੌਂਟਿਡ ਫੀਲਿੰਗ ਆ ਰਹੀ ਹੈ ਦੋਸਤੋ ਕਿਉਂਕਿ ਹੈਲੋਵੀਨ ਦਾ ਜਿਹੜਾ ਮਾਹੌਲ ਉਹ ਬਣਿਆ ਹੋਇਆ ਬਿਲਕੁਲ, ਤੇ ਬੱਚਿਆਂ ਨੂੰ ਜ਼ਰੂਰ ਤੁਸੀਂ ਲੈ ਕੇ ਜਾਓ। ਫਿਰ ਕਲਾਸਿਕ ਕਾਰ ਵਾਸ਼ ਟਨਲ ਆਫ ਟੈਰਰ ਡੈਰੀਅਨ ਏਅਰਪੋਰਟ ਦੀ ਮੇਜਰ ਇੰਟਰਸੈਕਸ਼ਨ ਅਕਤੂਬਰ 26 ਤੋਂ ਲੈ ਕੇ ਅਕਤੂਬਰ 31 ਤੱਕ ਸ਼ਾਮ 5 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਹੌਂਟਿਡ ਐਕਸਪੀਰੀਅੰਸ ਲਈ ਹੈਲੋਵੀਨ ਸਪੈਸ਼ਲ ਜ਼ਰੂਰ ਤੁਸੀਂ ਪਹੁੰਚੋ ਕਲਾਸਿਕ ਕਾਰ ਵਾਸ਼। ਜ਼ਿਆਦਾ ਜਾਣਕਾਰੀ ਦੇ ਲਈ ਵਿਜ਼ਿਟ ਕਰੋ classiccarwash.ca ਜਾਂ ਫਿਰ ਕਰੋ ਕਾਲ 905-671-9274 Samosa and Sweet Factory 416-213-1165 Albion Road ਤੇ ਸੈਂਡਲਵੁੱਡ ਐਂਡ ਬ੍ਰਾਮਲੀ ਦੀ ਮੇਜਰ ਇੰਟਰਸੈਕਸ਼ਨ ਤੇ ਜਿਹੜੀ ਇਹਨਾਂ ਦੀ ਲੋਕੇਸ਼ਨ ਉਹਨਾਂ ਤੋਂ ਸਰਵ ਕਰਦੇ ਨੇ। ਫੈਸਟੀਫਿਕੇਸ਼ਨ ਹੈ ਜੇਕਰ ਤੁਸੀਂ ਬਲਕ ਦੇ ਵਿੱਚ ਜਾਂ ਫਿਰ ਤੁਸੀਂ ਘਰ ਦੇ ਲਈ ਮਿਠਾਈ ਦਾ ਕੋਈ ਆਰਡਰ ਪਲੇਸ ਕਰਨਾ ਚਾਹੁੰਦੇ ਹੋ ਪਿਕਅਪ ਦੇ ਲਈ ਫਿਰ ਜਾਣਾ ਚਾਹੁੰਦੇ ਹੋ ਤਾਂ ਕਿ ਆਸਾਨੀ ਹੋ ਜਾਵੇ, ਵੇਟਿੰਗ ਨਾ ਕਰਨੀ ਪਵੇ, 416-213-1165 ਇਸ ਨੰਬਰ ਟੂ ਕਾਲ ਸਮੋਸਾ ਐਂਡ ਸਵੀਟ ਫੈਕਟਰੀ। ਇੰਸ਼ੋਰੈਂਸ ਦਾ ਕੋਈ ਮਸਲਾ ਕੈਨੇਡਾ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੈਠੇ ਹੋ, ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਹੇਰ ਜੀ ਦਾ ਨੰਬਰ 905-452-5127 905-452-5127 ਆਰਮਰ ਇੰਸ਼ੋਰੈਂਸ। ਤੇ ਤੁਹਾਨੂੰ ਇਹ ਵੀ ਦੱਸਿਆ ਜਾਵੇ ਦੋਸਤੋ ਕਿ ਕਿਚਨਰ ਦੇ ਵਿੱਚ ਅਰਬਨ ਟਾਊਨ ਹੋਮਸ ਲੈ ਕੇ ਆਏ ਨੇ ਵਿਵੇਕ ਮਹਾਜਨ ਜੀ। ਸਟਾਰਟਿੰਗ ਫਰੋਮ 345,000 1-4 ਬੈਡਰੂਮਸ ਨੇ, 752 ਤੋਂ ਲੈ ਕੇ 1682 ਸਕੁਏਅਰ ਫੀਟ, 10% ਡਿਪੋਜ਼ਿਟ ਆਕੂਪੈਂਸੀ ਇਨ ਅਕਟੂਬਰ 2021, ਅਸਾਈਨਮੈਂਟ ਕਲੋਸ ਦੇ ਨਾਲ ਫ੍ਰੀ ਅਪਲਾਈਂਸਿਸ ਵਿਦ ਐਵਰੀ ਯੂਨਿਟ, ਫ੍ਰੀ ਪਾਰਕਿੰਗ। ਜ਼ਿਆਦਾ ਜਾਣਕਾਰੀ ਲਈ ਵਿਵੇਕ ਮਹਾਜਨ ਜੀ ਦਾ ਨੰਬਰ 647-551-3104 647-551-3104 ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਐਡਵਰਟਾਈਜ਼ਿੰਗ ਦੇ ਲਈ ਕੋਈ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ 416-475,000 ਇਸ ਨੰਬਰ ਟੂ ਕਾਲ ਵਾਈ ਮੀਡੀਆ ਗਰੁੱਪ 416-475-5000 ਲੈਣੇ ਆ। ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਛੋਟੀ ਜਿਹੀ ਰਿਕਾਰਡਿਡ ਬ੍ਰੇਕ, ਮੁੜ ਹਾਜ਼ਰ ਹੋਵਾਂਗੇ।
You are listening to WTOR 770 AM, Youngstown, Toronto.
The views expressed on the preceding program may not necessarily be those of the
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਭਾਵੇਂ ਬਹੁਤ ਹਲਕੇ ਸੰਕੇਤ ਹੋਣ ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ ਅਕਸਰ ਆਪਣੇ ਹੱਥਾਂ ਨੂੰ ਧੋਵੋ ਕੋਵਿਡ 19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ ਯਾਦ ਰੱਖੋ ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ
ਆਪ CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਬਹੁਤ ਹੀ ਆਸਾਨੀ ਸੇ ਆਪਣੇ ਘਰ ਸੇ ਵਿਦੇਸ਼ ਪੈਸੇ ਭੇਜ ਸਕਤੇ ਹੈ ਵੋ ਭੀ $0 ਟ੍ਰਾਂਸਫਰ ਫੀ ਪਰ ਆਪ ਪੈਸੇ ਆਨਲਾਈਨ ਜਾਂ CIBC ਕੇ ਮੋਬਾਈਲ ਐਪ ਸੇ ਭੇਜ ਸਕਤੇ ਹੈ आज ही अपना पहला ट्रांसफर करें और पाए $50. अधिक जानकारी के लिए cibc.com/transfer पर जाएं।
खुल गया भी खुल गया।
फ्लाइंग फैशन खुल गया।
हाँ जी फ्लाइंग फैशन हुण सन पैक गुरुद्वारा साहब दे बिल्कुल लागे खुल चुका है जिथे हर तरह की फैब्रिक कौडिया दे भाव बेची जा रही है एक खरीदोगे ते दूजा सूट बिल्कुल अद्धी कीमत ते लोगे कुर्ते पजामे दा कपड़ा कोट पेंटा दा कपड़ा कैनेडियन रेडीमेड बहुत ही वधिया वधिया टॉप कौडिया दे भाव बेचे जा रहे हैं वधिया ब्लैंकेट सिर्फ $20 तो खरीद सकते हो सूटकेस लैण लई भी 11 सन पैक बुलेवार्ड यूनिट नंबर 13 विच पहुंचो 905-694-9797 फ्लाइंग फैशन वेयर हाउस
Hotstar Premier Nights. Watch the year's biggest blockbusters streaming straight to your screen. Exclusively on Hotstar. Sign up at a special price of $44.99.
When you use the promo code EOAZ, visit hotstar.com/CA.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ
ਹੁਣ ਨਹੀਂ ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ Road South Brampton Day. Call 905-874-7171.
खबर रहती है हर जगह की हर दम वाई मीडिया ग्रुप पर आप तक सच्ची और सही खबर लाने का काम करते हैं हम जुड़े रहिए आप संग हमारे सुने रेडियो वाई देखें चैनल वाई पढ़ें मिड वीक के पन्ने सारे विजिट www.southasiandaily.com डोंट फॉरगेट टू डाउनलोड Y Media TV app.
Team Sabarwal presents Galleria on the Park Phase 3. Coming soon to Dufferin and DuPont in Toronto. 31-story tower, centrally located near Great Transit and downtown Toronto. With Dufferin subway station just minutes away, the whole city is at your fingertips. 8 mixed-use condo towers and over 300,000 square feet of brand new retail and commercial spaces. To get platinum access, call Saurabh or PK Sabarwal. 647-864-8844
647-864-8844
or visit
gtacondogallery.com
यार मार्केट विच ना नवा पनीर है एदे वर्गा पनीर ना कदी बने नहीं होना
ओ अच्छा केड़ा
हैप्पी डेरी पनीर ए है प्योर नेचुरल वधिया ते बिना किसी प्रिजर्वेटिव दे कदी कदी ना पनीर विच ग्वार गम ते जैंथम गम भी ऐड कर देंदे ने ते पता नहीं होर की पाया हुंदा
ता ही ता खान विच चीड़ा हुंदा जा सख्त
पर हुन हैप्पी डेरी पनीर खा के वेख इन्ना स्वाद ते इन्ना सॉफ्ट के मुंह विच ही घुल जावे
बस फिर अज तो घर घर विच हैप्पी डेरी पनीर दा ही नाम होएगा जिस नु खा के सारे हो जाणगे हैप्पी
हैप्पी डेरी पनीर ਹੁਣ ਤੁਹਾਡੇ ਲੋਕਲ ਗਰੋਸਰੀ ਸਟੋਰਸ ਤੇ ਅਵੇਲੇਬਲ
J-Team from Spectrum Realty Services. Behtareen new home project deals. Ab Niagara Falls may freehold two-story townhomes. Starting at mid-400,000. Spectrum represents this builder directly. Apna manpasand lot guaranteed book karwane ke liye abhi call kare. J-Team. Jagdeep Gambhir 647-226-7457. Jatinder Pool 416-569-7608. Very limited lots 416-569-7608 or 647-226-7457. J-Team. One of a kind.
It's time to excel. Experienced new life insurance agent. Khush nahi hai apni success se. You're not making six-figure income. Interested hai banne mein life insurance advisor. To aaj hi the Jardin Financial Security Independent Network ki is opportunity ka fayda uthaye. Join kijiye great professional career ko aur ban jaye best life insurance advisor. Milegi aapko best training, coaching and from the great mentors. To top it, aap banenge hissa best award winning Nicholas Zibane training ka, which has made many big names in life insurance industry. Apni zindagi ke 30 minute inhe dijiye aur aapki zindagi jayegi badal. Call Rajesh Sharma at 416-728-2080, 416-728-2080.
I was looking for a townhouse with a beautiful backyard, double car garage, as well as a rooftop terrace. I also wanted to live right next to a GO station. Well, my search ended with these beautiful city walk towns in Pickering coming right next to the Pickering GO station. Prices starting only at $599 with $50,000 worth of upgrade. I'm booking mine this Thursday. You want to book yours? Call Team Save Max 647-221-5780. This Thursday, Team Save Max 647-221-5780.
Classic car wash pesh karda Halloween haunted car wash to haadi dhadkan badon layi scary car wash October 26 to 31 tak shami 5 to 9 jigar walio zarur pujho social distance zaruri hai edda dharona tusi hil jao bachiyo is Halloween te kare na bo classic car wash saaf sutra par darone nazare layi $20 vich anand maaro classic car wash haunted car wash on this Halloween Darien Airport Road.
राजे महाराजे वांगू ग्रैंड लाइफ जीना चाहते हो हाथ आया मौका फिर ना गवायो हाई मार्क ट्रायम्फ मिनट्स अवे फ्रॉम विटबी हाई मार्क द लिमिटेड कलेक्शन ऑफ अप टू 2700 स्क्वायर फीट टाउन होम्स फ्रॉम द लो 700 नु देखते ही हो जाएगा प्यार दो कार गैराज की जगह अवेलेबल है फ्लेक्स स्पेस अवेलेबल है हाई मार्क होम्स डॉट सी ए ते जा ले सकते हो एक वर्चुअल टूर ऑफ हाई मार्क थ्री लग्जरियस मॉडल होम्स और कॉल 647-206-2276 647-206-2276 फॉर अपॉइंटमेंट्स हाई मार्क
अज घर वाली घर नहीं ते सानू किसे दा डर नहीं बस हुन कुछ स्वादिष्ट खान नू मिल जाए ते मजा आ जाए
ता चल फिर न्यू इंडिया करी महल चलते हां इना दी स्पेशल डिश चिल्ली चिकन ते चिल्ली पनीर दा ता क्या ही कहना एदे नाल नाल मंचूरियन नूडल लाल मांस भुन्या गोट चिकन लबाबदार पनीर लबाबदार सब मिलेगा जो मर्जी खा ले
न्यू इंडिया करी महल चिंगूजी ते विलियम पार्कवे दे कॉर्नर ते कॉल 905-454-7500 905-454-7500
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमेटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज़ वी केयर
Why Media presents South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
Pulse.
Why Media Group ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਤੁਹਾਡੀਆਂ ਕਾਲਸ ਜਿਹੜੀਆਂ ਜੀ ਆਉਂਦੀਆਂ ਕਰਨ ਜਾ ਰਹੇ ਹਾਂ ਤਾਰਿਕ ਸਾਹਿਬ ਸੌਰੀ ਤੁਹਾਨੂੰ ਇੰਟਰਪਟ ਕਰਨਾ ਪਿਆ ਤਾਰਿਕ ਸਾਹਿਬ ਪਹਿਲਾਂ ਤੁਸੀਂ ਆਪਣੀ ਗੱਲ ਮੁਕੰਮਲ ਕਰੋ ਫਿਰ ਗੁਰਦੀਪ ਸਿੰਘ ਜੀ ਤੁਸੀਂ ਫਿਰ ਰਿਜ਼ਵਾਨ ਸਾਹਿਬ ਤੁਸੀਂ ਹੋ ਫਿਰ ਜਸਵੀਰ ਸਿੰਘ ਜੀ ਤੁਸੀਂ ਹੋ ਵਾਰੀ ਸਾਰੀਆਂ ਕਾਲਸ ਇਸ ਵਾਰ ਆਉਂਦੀਆਂ ਜਾਰੀ ਰਹਿਣਗੀਆਂ ਕੋਈ ਵੀ ਗੱਲਬਾਤ ਕਰਨੀ ਹੈ ਪ੍ਰੋਗਰਾਮ ਦੇ ਦਰਮਿਆਨ ਆਉਂਦੀਆਂ ਕਰਨ ਲਈ ਵੀ ਨੰਬਰ ਸੇਮ ਹੈ ਔਰ ਪ੍ਰੋਗਰਾਮ ਤੋਂ ਬਾਅਦ ਵੀ ਇਹੀ ਮੇਰਾ ਸੇਮ ਨੰਬਰ ਹੈ 647-272-8182 ਹਾਂਜੀ ਤਾਰਿਕ ਸਾਹਿਬ ਯੂ ਗੋ ਐਟ ਫਸਟ
ਜੀ ਜੀ ਅੱਛਾ ਮੈਂ ਗੱਲ ਕਰ ਰਿਹਾ ਸੀ ਕਿ ਕੋਈ ਵੀ ਮੁਲਕ ਜਨਾਬ ਕੀ ਉਹਨਾਂ ਨੂੰ ਕੋਈ ਸਾਥ ਨਹੀਂ ਦੇ ਰਿਹਾ ਪਾਕਿਸਤਾਨ ਚ ਕੋਈ ਡਿਸਟਰਬ ਕ੍ਰੀਏਟ ਨਹੀਂ ਕਰ ਰਿਹਾ ਪਾਕਿਸਤਾਨ ਦੀ ਆਵਾਮ ਛੋਟੇ ਤੋਂ ਛੋਟਾ ਆਮ ਆਦਮੀ ਤੋਂ ਲੈ ਕੇ ਤੇ ਹਾਈ ਮਤਲਬ ਪੜ੍ਹਿਆ ਲਿਖਿਆ ਜਿਹੜਾ ਨਾ ਉਹਨੂੰ ਸਮਝ ਆ ਗਈ ਹੈ ਕਿ ਸਾਡੇ ਮੁਲਕ ਦੀ ਜ਼ਰੂਰਤ ਇੱਕ ਬਿਹਤਰੀਨ ਸਟਰੋਂਗ ਪਾਰਲੀਮਾਨੀ ਨਿਜ਼ਾਮ ਹੈ। ਮੇਨ ਸਾਹਿਬ ਜਿਹੜਾ ਜ਼ਿਕਰ ਕਰ ਰਹੇ ਨੇ ਸਹੀ ਕਰ ਰਹੇ ਨੇ ਕਿ ਇੱਥੇ ਅਗਰ ਡੈਮੋਕ੍ਰੇਸੀ ਸਹੀ ਮਾਇਨੇ 'ਚ ਆ ਜਾਏ ਤੇ ਸਾਰੇ ਮਸਾਇਲ ਹੱਲ ਹੋ ਜਾਂਦੇ ਨੇ। ਬਲੋਚਿਸਤਾਨ ਸਿੰਧ ਜਾਂ ਜਿਹੜੇ ਸੂਬੇ ਨੇ ਕੋਈ ਪਾਕਿਸਤਾਨੀ ਔਰ ਕੋਈ ਪਾਰਟੀ ਵਾਲਾ ਨਹੀਂ ਚਾਹੁੰਦਾ ਕਿ ਜਨਾਬ ਲਈ ਉਹ ਲੈਦਾ ਹੋਣ ਜਾਂ ਉੱਥੇ ਇਸ ਤਰ੍ਹਾਂ ਦਾ ਕੋਈ ਕੰਮ ਹੋਵੇ, ਬਲਕਿ ਉਹ ਬਹੁਤ ਜਦੋਂ ਸਹੀ ਪਾਰਲੀਮਾਨੀ ਸਟਰੋਂਗ ਨਿਜ਼ਾਮ ਆ ਜਾਏਗਾ ਤੇ ਉਹ ਇੰਨੇ ਖੁਸ਼ ਹੋਣਗੇ, ਉਹ ਸੋਚਣਗੇ ਵੀ ਨਹੀਂ ਕਿਸੇ ਮਤਲਬ ਪਾਸੇ ਮਤਲਬ ਕਿ ਅਸੀਂ ਲੈਦਾ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼, ਅਗਰ ਉਹਨਾਂ ਦੇ ਜਾਇਜ਼ ਮੁਤਾਲਬਾ ਜਿਹੜੇ ਨੇ ਉਹ ਸਿਆਸੀ ਤੌਰ ਤੇ ਹੱਲ ਕਰ ਦਿੱਤੇ ਜਾਣਗੇ, ਕੋਈ ਐਸੀ ਗੱਲ ਨਹੀਂ। ਐਵੇਂ ਬਸ ਇੱਕ ਪਾਸਾ ਉੱਭਰਦਾ ਜਨਾਬ, ਇੰਡੀਆ ਦੇ ਨਾਲ ਬਿਹਤਰੀਨ ਰਿਲੇਸ਼ਨ ਹੋਣਗੇ, ਮੇਰੀ ਜ਼ਾਤੀ ਖਾਹਿਸ਼ ਹੈ, ਤੁਹਾਡੀ ਖਾਹਿਸ਼ ਹੈ, ਠੀਕ ਹੈ ਜੀ। ਹਰ ਅਮਨ ਪਸੰਦ ਸ਼ਹਿਰੀ ਜਿਹੜਾ ਜਿਹੜਾ ਜਮਹੂਰੀਅਤ ਪਸੰਦ ਉਹ ਚਾਹੁੰਦਾ ਕਿ ਹਮਸਾਏ ਮੁਲਕ ਨਾਲ ਸਭ ਤੋਂ ਪਹਿਲੇ ਅੱਛੇ ਰਿਲੇਸ਼ਨ ਹੋਣ ਔਰ ਦੋਵਾਂ ਮੁਲਕਾਂ ਦੇ ਮਫਾਦ ਵਿੱਚ ਓਪਨ ਜਨਾਬ ਬਾਰਡਰ ਫਰੀ ਹੋਏ, ਆਉਣ ਜਾਣ ਸਿਰਫ ਜਾਓ ਆਪਣਾ ਕਾਰਡ ਵਹਾਓ ਜਾਓ ਆਓ ਕ੍ਰਿਕਟ ਖੇਲੋ ਦੋਵੇਂ ਮੁਲਕ ਖੁਸ਼ ਰਹੋ ਜਨਾਬ। ਕਿਆ ਲੜਾਈਆਂ 'ਚ ਕੀ ਪਿਆ ਜੀ, ਇੰਨਾ ਦੇਰ ਤੋਂ ਦੁਨੀਆਂ ਚੱਲ ਰਹੀ ਹੈ, ਕਿਆ ਲੜਾਈਆਂ 'ਚ ਕੋਈ ਮਸਲੇ ਹੱਲ ਹੋਏ ਨੇ ਅੱਜ ਤੱਕ? ਨਹੀਂ। ਸਿਆਸੀ ਤੌਰ 'ਤੇ ਹਰ ਮਸਾਇਲ ਦਾ ਹੱਲ ਹੈ ਔਰ ਪਾਕਿਸਤਾਨ 'ਚ ਇੱਕ ਬਿਹਤਰੀਨ ਆਇਨੀ ਜਮਹੂਰੀ ਹਕੂਮਤ ਇਹ ਨਿਜ਼ਾਮ ਕਾਇਮ ਹੋ ਜਾਏ ਤੇ ਸਾਰੇ ਮਸਲੇ ਹੱਲ ਹੋ ਜਾਣਗੇ ਜਨਾਬ। ਥੈਂਕ ਯੂ,
ਥੈਂਕ ਯੂ, ਥੈਂਕ ਯੂ। ਮੈਂ ਤਾਰਿਕ ਸਾਹਿਬ ਤੁਹਾਡੀ ਗੱਲ ਨੂੰ ਸੈਕਿੰਡ ਕਰਦਾ ਹੈ ਕਿ ਜੇ ਡੈਮੋਕ੍ਰੇਸੀ ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜੀ ਉੱਥੇ ਡੈਮੋਕ੍ਰੇਸੀ ਇਫ ਇਟ ਟੇਕਸ ਇਟਸ ਰੂਟਸ ਤੇ ਬਹੁਤ ਸਾਰੇ ਮਸਲੇ ਜਿਹੜੇ ਉਹ ਹੱਲ ਹੋ ਜਾਣਗੇ ਔਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬਿਲਕੁਲ ਇਹ ਚਾਹੁੰਦੇ ਨੇ, ਇਸ ਵੇਲੇ ਬਿਲਕੁਲ ਇਹ ਚਾਹੁੰਦੇ ਨੇ ਪਾਕਿਸਤਾਨ ਦੇ ਲੋਕ। ਸੋ ਮੈਂ ਇਹੀ ਮੰਨਦਾ ਹਾਂ ਕਿ ਯੈਸ ਉੱਥੇ ਹੋਏਗਾ, ਬਿਲਕੁਲ ਹੋਏਗਾ ਸਾਰਾ ਕੁਛ। ਹਾਂਜੀ, ਅਗਲੀ ਕਾਲਰ ਵੱਧਦੇ ਹਾਂ ਜੀ। ਕਾਲਰ ਰਿਕੁਐਸਟ ਹੈ ਕਿ ਥੋੜ੍ਹਾ ਜਿਹਾ ਬਰੀਫ ਰੱਖ ਲੈਣ, ਅੱਗੇ ਚੱਲ ਕੇ ਸਮਾਂ ਜ਼ਰੂਰ ਦੇਵਾਂਗੇ ਪਰ ਜੇ ਬਰੀਫ ਰੱਖ ਲੈਣ ਕਿਉਂਕਿ ਟਾਈਮ ਥੋੜ੍ਹਾ ਘੱਟ ਹੈ, ਮੈਂ ਚਾਹੁੰਦਾ ਸਾਰੇ ਕਾਲਰ ਆਨ ਦੀ ਏਅਰ ਜ਼ਰੂਰ ਕਰ ਲੈ ਜਾਣ। ਹਾਂਜੀ, ਗੁਰਦੀਪ ਸਿੰਘ ਜੀ, ਤੁਸੀਂ ਆਉਂਦੇ ਰਹੋ। ਗੁਰਦੀਪ ਸਿੰਘ ਜੀ, ਪਲੀਜ਼
ਜੀ। ਯੁਧਵੀਰ ਜੀ, ਸਵੀਨਾ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਰ ਜੀ।
ਯੁਧਵੀਰ ਜੀ, ਫਰਾਂਸ ਦੀ ਜਿਹੜੇ ਅਦਾਰਾ ਹੈ ਜਿਹੜਾ ਚਾਰਲੀ ਹੈ, ਉਹਨੇ ਬੜਾ ਵੱਡਾ ਇੱਕ ਵਿਵਾਦ ਜਿਹੜਾ ਉਹ ਸ਼ੁਰੂ ਕੀਤਾ ਸੀ ਪ੍ਰੋਫੈਟ ਮੁਹੰਮਦ ਸਾਹਿਬ ਦਾ ਜਿਹੜਾ ਕਾਰਟੂਨ ਛਾਪ ਕੇ, ਉਹਦੇ ਉੱਤੇ ਹਾਲੇ ਵੀ ਤੁਹਾਨੂੰ ਪਤਾ ਬਹੁਤ ਕੁਛ ਹੋ ਰਿਹਾ ਤੇ ਸ਼ਾਇਦ ਅੱਗੇ ਵੀ ਹੁੰਦਾ ਹੋਵੇਗਾ। ਜਿਹਦੇ ਜੀ ਮੇਰਾ ਸਵਾਲ ਤੇ ਇੱਕ ਸਿੰਪਲ ਇਹੋ ਹੀ ਬਣਦਾ ਹੈ ਕਿ ਜਿਹੜੀ ਉਹ ਫਾਈਨ ਲਾਈਨ ਕਿਹੜੀ ਆ ਜਿਹੜੀ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਫਰੀਡਮ ਆਫ ਐਕਸਪ੍ਰੈਸ਼ਨ ਜਿਹੜਾ ਮੀਡੀਆ ਕਹਿੰਦਾ ਕਿ ਸਾਨੂੰ ਚਾਹੀਦਾ, ਉਹ ਹਾਲੇ ਵੀ ਹਟ ਨਹੀਂ ਰਹੇ। ਉਹਨਾਂ ਦੇ ਪ੍ਰੈਜੀਡੈਂਟ ਵੀ ਉਹਨਾਂ ਦਾ ਸਾਥ ਦੇ ਰਹੇ ਨੇ, ਹਾਲਾਂਕਿ ਜ਼ਰੂਰੀ ਨਹੀਂ ਹੁੰਦਾ ਤੁਸੀਂ ਕਿਸੇ ਗੱਲ ਦੇ ਨਾਲ ਅਸਹਿਮਤੀ ਪ੍ਰਗਟ ਕਰਨੀ ਹੈ ਤੇ ਉਹਦੇ ਵਿੱਚ ਜਿਹੜੀ ਭਾਸ਼ਾ ਆ ਜਾਂ ਉਹ ਮਜ਼ਾਕੀਆ ਹੋਵੇ ਜਾਂ ਉਹਨੂੰ ਫਰੀਡਮ ਆਫ ਐਕਸਪ੍ਰੈਸ਼ਨ ਦੇ ਨਾਲ ਜੋੜ ਲਿਆ ਜਾਵੇ। ਮੇਰਾ ਤੁਹਾਨੂੰ ਇੱਕ ਸਿੰਪਲ ਸਵਾਲ ਪਹਿਲਾਂ ਤਾਂ ਇਹੋ ਹੀ ਹੈ ਕਿ ਜਿਹੜਾ ਉਹ ਫਾਈਨ ਲਾਈਨ ਕਿਹੜੀ ਆ? ਦੋ ਬੰਦੇ ਆਪਸ 'ਚ ਗੱਲ ਕਰਦੇ ਨੇ, ਉਹਨਾਂ 'ਚ ਵੀ ਜੇ ਰਿਸਪੈਕਟ ਨਹੀਂ ਤੇ ਉਹ ਫਿਰ ਉਹ ਡਿਸਕਸ਼ਨ ਨਹੀਂ ਹੁੰਦੀ, ਫਿਰ ਉਹ ਲੜਾਈ ਹੋ ਜਾਂਦੀ ਹੈ, ਫਿਰ ਗਾਲਾਂ ਕੱਢੋ ਜੋ ਮਰਜ਼ੀ ਕਰੋ, ਉਹ ਕੋਈ ਗੱਲ ਨਹੀਂ, ਤੁਸੀਂ ਆਪਣੇ ਵਿਚਾਰ ਨਹੀਂ ਦੇ ਸਕਦੇ। ਦੂਸਰਾ ਜਿਹਦੇ ਵਿੱਚ ਇੱਕ ਜਿਹੜੀ ਜਲਾਲਾਬਾਦ ਸ਼ਾਇਦ ਉਹ ਪਿੰਡ ਦਾ ਨਾਂ ਆ ਟਾਂਡਾ ਉੜਮੜ, ਜਿੱਥੇ ਇੱਕ 6 ਸਾਲ ਦੀ ਬੱਚੀ ਦੇ ਨਾਲ ਰੇਪ ਕਰਕੇ ਫਿਰ ਇੱਥੇ ਉਹਨੂੰ ਦੁਬਾਰਾ ਉਹਨੂੰ ਜਿੰਦਾ ਹੀ ਸਾੜ ਦਿੱਤਾ ਗਿਆ। ਅਸੀਂ ਤੇ ਹਾਥਰਸ ਦੀ ਘਟਨਾ ਦਾ ਜ਼ਿਕਰ ਕਰਦੇ ਸੀ ਕਿ ਉੱਥੇ ਜੀ ਮਾਂ ਪਿਓ ਦੀ ਮਰਜ਼ੀ ਤੋਂ ਬਿਨਾਂ ਬੱਚੀ ਨੂੰ ਜਿਹੜਾ ਸੰਸਕਾਰ ਕੀਤਾ ਗਿਆ। ਇੱਥੇ ਤੇ ਸਾਡੇ ਵਾਲੇ ਜਾਨਵਰ ਜਿਹੜੇ ਨੇ ਇਹ ਤੇ ਉਹਨਾਂ ਤੋਂ 2 ਕਦਮ ਅੱਗੇ ਨਿਕਲੇ, ਇਹਨਾਂ ਨੇ ਤੇ ਜਿੰਦਾ ਹੀ ਸਾੜ ਦਿੱਤਾ। ਜਿਵੇਂ ਜੀ ਹਾਲੇ ਕੁ ਫਾਂਸੀ ਦੀ ਸਜ਼ਾ ਹੋਣ ਤੋਂ ਬਾਅਦ ਬੜਾ ਕਿਹਾ ਜਾ ਰਿਹਾ ਸੀ ਜੀ ਦੇਖੋ ਜੀ ਹੁਣ ਲੋਕਾਂ ਨੇ ਡਰਦੇ ਮਾਰੇ ਇਹ ਕੰਮ ਨਹੀਂ ਕਰਨੇ, ਲੇਕਿਨ ਉਦੋਂ ਵੀ ਸ਼ਾਇਦ ਆਪਣੀ ਜਿਹੜੀ ਡਿਸਕਸ਼ਨ ਹੋਈ ਸੀ ਸ਼ਾਇਦ ਟੀਵੀ ਦੇ ਵਿੱਚ ਵੀ, ਉਦੋਂ ਵੀ ਮੈਂ ਇਹੋ ਹੀ ਗੱਲ ਕਹੀ ਸੀ ਕਿ ਇਹ ਸ਼ਾਇਦ ਜਿਹੜੇ ਅੱਗੇ ਬਚ ਜਾਂਦੀਆਂ ਸੀ ਬੱਚੀਆਂ ਜਾਂ ਔਰਤਾਂ ਉਹਨਾਂ ਨੂੰ ਮਾਰਨ ਦਾ ਰਸਤਾ ਸਾਫ਼ ਕਰ ਦਿੱਤਾ, ਕਿਉਂਕਿ ਇਹੋ ਜਿਹੇ ਮਸਲੇ ਡਰ ਦੇ ਨਾਲ ਨਹੀਂ, ਇਹੋ ਜਿਹੇ ਮਸਲੇ ਮਾਨਸਿਕਤਾ ਨੂੰ ਸਮਝ ਕੇ ਜਿਹੜੇ ਉਹ ਹੱਲ ਕੀਤੇ ਜਾਣੇ ਚਾਹੀਦੇ ਨੇ। ਮੈਂ ਤੁਹਾਡੇ ਵਿਚਾਰ ਆਫ ਦੇ ਸੁਣਦਾ ਜੀ, ਧੰਨਵਾਦ।
ਥੈਂਕ ਯੂ ਸਰ। ਦੇਖੋ ਗੱਲ ਇਹ ਆ ਕਿ ਅਸੀਂ ਚਾਹੁੰਦੇ ਇਹ ਹੈਗੇ ਹਾਂ ਕਿ ਉਹਨਾਂ ਕੰਟਰੀਜ ਜਾਇਆ ਜਾਵੇ ਜਿੱਥੇ ਫਰੀਡਮ ਆਫ ਸਪੀਚ ਪੂਰੀ ਹੋਵੇ, ਠੀਕ ਹੈ, ਔਰ ਉੱਥੇ ਜਾ ਕੇ ਅਸੀਂ ਇਹ ਚਾਹੁੰਦੇ ਹਾਂ ਕਿ ਫਰੀਡਮ ਆਫ ਸਪੀਚ ਦੇ ਜਿਹੜੇ ਸਾਡੇ ਪੈਮਾਨੇ ਆ ਜਿਹਨਾਂ ਕੰਟਰੀਜ਼ ਨੂੰ ਅਸੀਂ ਛੱਡ ਕੇ ਆਏ ਹਾਂ ਲਾਗੂ ਉੱਥੇ ਦੇ ਹੋ ਜਾਣ। ਜੇ ਫਰਾਂਸ ਇੰਨੀ ਖਰਾਬ ਕੰਟਰੀ ਹੈ ਜਾਂ ਯੂਰਪ ਦੇ ਵਿੱਚ ਇੰਨੀਆਂ ਹੀ ਦਿੱਕਤਾਂ ਨੇ, ਤੇ ਮੈਂ ਇਮਰਾਨ ਖਾਨ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿ ਜਾ ਕੇ ਦੇਖ ਲਓ ਫਰਾਂਸ ਦੀ ਅੰਬੈਸੀ ਦੇ ਸਾਹਮਣੇ, ਜੇ ਸਵੇਰੇ ਫਰਾਂਸ ਦੀ ਅੰਬੈਸੀ ਖੋਲ ਦੇਵੇ ਨਾ ਕਿ ਜੀ ਆ ਜਾਓ ਜੀ ਸਾਰੇ ਬੰਦਿਆਂ ਦਾ ਇੱਥੇ ਵੀਜ਼ਾ ਲੱਗ ਰਿਹਾ, ਤੇ ਲਾਈਨਾਂ ਲੱਗ ਜਾਣਗੀਆਂ ਵੀਜ਼ੇ ਵਾਸਤੇ ਉੱਥੇ, ਉੱਥੇ ਫਰਾਂਸ ਦੀ ਅੰਬੈਸੀ ਵਾਸਤੇ ਲਾਈਨਾਂ ਲੱਗ ਜਾਣਗੀਆਂ, ਤਾਂ ਕਿੰਨੇ ਕੁ ਲੋਕ ਨੇ ਜਿਹੜੇ ਫਰਾਂਸ ਤੋਂ ਪਾਕਿਸਤਾਨ ਦਾ ਜਾਂ ਇੰਡੀਆ ਦਾ ਵੀਜ਼ਾ ਲੈਣਾ ਚਾਹੁੰਦੇ ਨੇ? ਸਲਮਾਨ ਰਸ਼ਦੀ ਇੰਡੀਆ ਤੋਂ ਤਾਂ ਬੈਨ ਹੋ ਗਿਆ, ਪਰ ਜਿਹੜੀ ਕੰਟਰੀ ਦੇ ਵਿੱਚ ਸਲਮਾਨ ਰਸ਼ਦੀ ਗਿਆ ਸਾਰੇ ਤੇ ਉੱਥੇ ਜਾਣਾ ਚਾਹੁੰਦੇ ਨੇ। ਜੇ ਸਲਮਾਨ ਰਸ਼ਦੀ ਸਹੀ ਹੈ ਜਾਂ ਗਲਤ ਹੈ, ਕਿਸੇ ਨੇ ਸਹੀ ਕਿਹਾ ਗਲਤ ਕੀਤਾ, ਚਾਰਲੀ ਹੈਬਦੋ ਨੇ ਸਹੀ ਕੀਤਾ ਗਲਤ ਕੀਤਾ, ਉਹ ਇੱਕ ਵੱਖਰੀ ਡਿਬੇਟ ਹੈ, ਬਿਲਕੁਲ ਕਰਦੇ ਹਾਂ ਉਸ 'ਤੇ ਵੀ ਗੱਲ,
ਲੇਕਿਨ ਤੁਸੀਂ ਜੇ ਤੁਸੀਂ ਐਡਰੈਸ ਕਰਨਾ ਹੈ ਕਿ ਸਹੀ ਕੀ ਹੈ ਗਲਤ ਕੀ ਹੈ, ਜਿਹਨਾਂ ਕੰਟਰੀਜ਼ ਦੇ ਵਿੱਚ ਫਰੀਡਮ ਆਫ ਐਕਸਪ੍ਰੈਸ਼ਨ ਹੈ ਜਾਣਾ ਤਾਂ ਅਸੀਂ ਉਹਨਾਂ ਕੰਟਰੀਜ਼ 'ਚ ਚਾਹੁੰਦੇ ਹਾਂ, ਜਿਹਨਾਂ ਵੈਸਟਰਨ ਵੈਲਿਊਜ਼ ਨੂੰ ਅਸੀਂ ਕੰਡੈਮ ਕਰਦੇ ਹਾਂ ਜਾਣਾ ਉਹਨਾਂ ਹੀ ਕੰਟਰੀ 'ਤੇ ਅਸੀਂ ਚਾਹੁੰਦੇ ਹਾਂ, ਔਰ ਜਿਹਨਾਂ ਤੋਂ ਆਜ਼ਾਦੀ ਵੀ ਲਈ ਸੀ ਅਸੀਂ, ਇੰਨੀਆਂ ਕੁਰਬਾਨੀਆਂ ਦੇ ਕੇ ਜਿਹਨਾਂ ਤੋਂ ਆਜ਼ਾਦੀ ਵੀ ਲਈ ਸੀ ਜਾਣਾ ਸੀ ਉਹਨਾਂ ਕੰਟਰੀ 'ਚ ਚਾਹੁੰਦੇ ਹਾਂ, ਫਿਰ ਕਾਰਨ ਤਾਂ ਸਮਝ ਲਓ ਨਾ, ਫਿਰ ਕੀ ਕਾਰਨ ਕੀ ਆ ਜਾਣਾ ਕਿ ਜਾਂਦੇ ਉਹਨਾਂ ਕੰਟਰੀਜ਼ ਦੇ ਵਿੱਚ, ਉਹਨਾਂ ਦਾ ਨਿਜ਼ਾਮ ਸਾਡੇ ਤੋਂ ਬਿਹਤਰ ਆ ਕਿ ਮਾੜਾ ਹੈ, ਜੇ ਮਾੜਾ ਤਾਂ ਫਿਰ ਜਾਂਦੇ ਕਿਉਂ ਉੱਥੇ, ਕਿਉਂ ਇੰਡੀਆ ਪਾਕਿਸਤਾਨ ਛੱਡ ਛੱਡ ਕੇ, ਕਿਉਂ ਇੰਡੀਆ ਪਾਕਿਸਤਾਨ ਛੱਡ ਛੱਡ ਕੇ ਯੂਰਪ ਅਮੈਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕਿਉਂ ਆਉਂਦੇ ਹਾਂ, ਇਹਨਾਂ ਇਹਨਾਂ ਕੰਟਰੀਜ਼ ਦੇ ਵਿੱਚ ਅਸੀਂ ਕੌਂਸਲੇਟ ਆਫਿਸ ਖੋਲ੍ਹ ਕੇ ਬੈਠੇ ਹਾਂ ਆਪਣੇ, ਕੋਈ ਲਾਈਨਾਂ ਲੱਗੀਆਂ ਪਈਆਂ ਫਰਾਂਸ ਦੇ ਵਿੱਚ ਕਿ ਆਹ ਜੀ ਪਾਕਿਸਤਾਨੀ ਕੌਂਸਲੇਟ ਆਫਿਸ ਆ ਫਰਾਂਸ ਦੇ ਵਿੱਚ, ਅਤੇ ਇੱਥੇ ਲਾਈਨਾਂ ਲੱਗੀਆਂ ਪਈਆਂ ਜੀ ਇਮਰਾਨ ਖਾਨ ਸਾਹਿਬ ਦੇ ਉੱਥੇ ਜਾਣ ਨੂੰ, ਸਾਨੂੰ ਜਾਣ ਦਿਓ, ਕਿੰਨੇ ਕੁ ਬੰਦੇ ਉੱਥੇ ਲੱਗੇ ਨੇ ਧੱਕੇ ਖਾ ਰਹੇ ਨੇ, ਕਾਰਨ ਸਮਝੋ, ਔਰ ਡੋਂਟ ਬੀ ਇਨ ਦਾ ਡਿਨਾਇਲ ਮੋਡ। ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਰਿਜ਼ਵਾਨ ਸਾਹਿਬ ਤੁਸੀਂ ਆਉਂਦੇ ਰਹੋ, ਗੋ
ਅਹੈਡ। ਜੀ ਜਸਵੀਰ ਜੀ, ਥੈਂਕ ਯੂ ਕਾਲ ਲੈਣ ਦਾ।
ਵੈਲਕਮ ਸਰ।
ਵੈਲਕਮ ਸਰ ਜੀ, ਪਾਕਿਸਤਾਨ ਜੀ ਬਿਲਕੁਲ ਅੱਛੇ ਅਨਿਮ ਸਾਹਿਬ ਨੇ ਕੁਐਸਚਨ ਉਠਾਏ ਨੇ, ਕਿਉਂ ਆਰਮੀ ਬਣਾਈਏ, ਕਿਉਂ ਆਪਣਾ ਪੈਸਾ ਖਰਚ ਕੀਤਾ। 2 ਮਿੰਟ ਦੀ ਉਸ ਸਰ ਮੈਂ ਜਲਦੀ ਦੱਸ ਦਿੰਦਾ ਵਾਂ। ਆਰਮੀ ਪਬਲਿਕ ਸਕੂਲ ਦੇ ਅਟੈਕ ਹੋਇਆ ਸੀ, ਅਮਾਦ ਅਜ਼ਹਰ ਨੇ ਅਮਾਦ ਯੂਸਫ ਨੇ ਇੰਟਰਵਿਊ ਦਿੱਤਾ ਕਿ ਉਹਦੇ 'ਚ ਰਾਹ ਦਾਸ ਸੀ, ਕੁਲਭੂਸ਼ਣ ਯਾਦਵ ਦੀ ਐਗਜ਼ਾਮਪਲ ਉਹਦੇ 'ਚ ਪੀ ਏ, ਜੇ ਕੋਈ ਕੁਲਭੂਸ਼ਣ ਅਟੈਕ ਕੀਤਾ ਹੈ ਬਲੋਚਿਸਤਾਨ 'ਚ, ਅਤੇ ਕੀ ਉਹਦੇ ਖੜੇ ਆਪਣੇ ਤੋਂ 4 ਗੁਣਾ ਵੱਡੇ ਮੁਲਕ ਦੇ 2 ਜਹਾਜ਼ ਸੜ ਕੇ ਤੇ ਲੁੱਚਿਆ ਪਿਆਰ ਕੇ ਪਾਇਲਟ ਨੂੰ ਆਖਿਆ ਜਹਾਜ਼ ਹੋਣਿਆ ਘਰ ਜਾ ਕੇ ਨਾ ਅਮਨ ਨਾ ਕਰੋ, ਸ਼ਾਂਤੀ ਰੱਖੀਏ, ਇੱਥੇ ਜੰਗ ਦੀ ਕੋਈ ਲੋੜ ਹੈ। ਤੇ ਤੀਸਰਾ ਉਹਦੇ ਨਾਲ ਬਣਿਆ ਕੀ ਹੈ, UN ਵਿੱਚ ਪਾਕਿਸਤਾਨ ਦੀਆਂ ਲੇਡੀਜ਼ ਫੀਮੇਲ ਔਰਤਾਂ ਉੱਥੇ ਜਾ ਕੇ ਲੜਦੀਆਂ ਪਈਆਂ UN ਦੀ ਤਰਫੋਂ। ਦੂਸਰਾ ਸਰ ਜੀ, ਆ ਬ੍ਰਿਟਿਸ਼ ਵਿੱਚ 2 ਵੀਕ ਪਹਿਲੇ ਹੋਏ ਨੇ ਆਰਮੀ ਦੇ ਮੁਕਾਬਲੇ ਹੋਏ ਨੇ, ਗੋਲਡ ਮੈਡਲ ਲੈ ਕੇ ਪਾਕਿਸਤਾਨ ਦੀ 3rd ਵਾਰੀ ਉੱਥੋਂ ਆ ਰਹੀ ਹੈ। ਤੇ ਬਰਾਏ ਮਿਹਰਬਾਨੀ ਆਰਮੀ, ਕਿਸੇ ਨੇ ਕੋਈ ਮਜਬੂਰੀ ਕੋਈ ਨਹੀਂ ਹੁੰਦੀ, ਕਿਸੇ ਨੇ ਬੰਦੂਕਾਂ ਚੁੱਕੇ, ਕੋਈ ਬਾਰਡਰਾਂ ਦੇ ਮਾਈਆਂ ਦੇ ਪੁੱਤ ਖਲੋਤੇ ਹੁੰਦੇ ਨੇ, ਜਿਸ ਬੱਚਿਆਂ ਦੇ 8-8 ਸਾਲ ਦੇ ਬੱਚਿਆਂ ਦੇ ਅਟੈਕ ਹੁੰਦੇ ਹੋ ਨਾ ਉੱਥੇ, ਯਦਵੀਰ ਸਾਹਿਬ 1 ਮਿਲੀਅਨ ਕਿਹਾ ਤਾਂ 1,000,000,000 ਵੀ ਲਾਣੇ ਪਵਨ ਤੇ ਬੰਦੇ ਦੁਨੀਆਂ ਲਾਉਂਦੀ ਹੈ। ਬਾਕੀ
ਰਿਜ਼ਵਾਨ ਸਾਹਿਬ ਤੁਸੀਂ, ਚਲੋ ਨਹੀਂ ਥੈਂਕ ਯੂ, ਤੁਸੀਂ ਆਪਣੇ ਪੁਆਇੰਟ ਦਿੱਤੇ ਨੇ, ਲੇਕਿਨ ਰਿਜ਼ਵਾਨ ਸਾਹਿਬ ਜਿਹੜੀ ਤੁਸੀਂ ਗੱਲ ਕਹੀ ਆ ਆਰਮੀ ਪਬਲਿਕ ਸਕੂਲ ਦੀ, ਠੀਕ ਹੈ, ਜਿਸ ਸ਼ਖਸ ਨੇ ਖੁਦ ਕਿਹਾ ਇੰਟਰਵਿਊ ਦੇ ਵਿੱਚ, ਤਾਂ ਕੋਈ ਵੀ ਕਿਸੇ ਨੂੰ ਕਹਿ ਸਕਦਾ, ਮੈਨੂੰ ਨਹੀਂ ਪਤਾ ਕਿ ਉੱਥੇ ਕੌਣ ਇਨਵੋਲਵ ਹੈ ਕੌਣ ਇਨਵੋਲਵ ਨਹੀਂ ਹੈ, ਤੁਸੀਂ ਬਿਹਤਰ ਜਾਣਦੇ ਹੋਵੋਗੇ, ਲੇਕਿਨ ਇੱਕ ਬੰਦਾ ਖੁਦ ਕਹਿੰਦਾ ਹੈ, ਜ਼ਿੰਮੇਵਾਰੀ ਲੈਂਦਾ, ਇੱਕ ਬੰਦਾ ਖੁਦ ਕਹਿੰਦਾ ਕਿ ਜੀ ਅਸੀਂ ਸਭ ਕੁਛ ਕਰਾਉਂਦੇ ਹਾਂ, ਉਹਨੇ ਬੜੇ ਹਮਲਿਆਂ ਦੀ ਹੋਰ ਵੀ ਜ਼ਿੰਮੇਵਾਰੀ ਹੈ, APS ਦੀ ਵੀ ਜ਼ਿੰਮੇਵਾਰੀ ਲਈ ਉਹਨੇ, ਕਿਹਨੇ ਲਈ ਸੀ APS ਦੀ ਜ਼ਿੰਮੇਵਾਰੀ, ਆਰਮੀ ਪਬਲਿਕ ਸਕੂਲ ਦੀ, ਅਹਿਸਾਨ ਉੱਲਾ ਅਹਿਸਾਨ, ਇੱਕ ਬੰਦਾ ਖੁਦ ਕਹਿੰਦਾ ਹੈ ਕਿ ਜੀ ਅਸੀਂ ਇਹ ਕੀਤਾ ਹੈ ਕਰਵਾਇਆ, ਠੀਕ ਹੈ, ਫਿਰ ਉਹ ਤੋਂ ਬਾਅਦ ਉਹਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ, ਠੀਕ ਹੈ, ਫਿਰ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਮਹਿਮਾਨ ਬਣਾ ਦਿੱਤਾ ਗਿਆ, ਔਰ ਉਹਨੂੰ ਜਿਹੜੇ ਗੈਸਟ ਹਾਊਸ 'ਚ ਰੱਖਿਆ ਗਿਆ ਉੱਥੇ ਉਹਦਾ ਵਾਈਫ ਵੀ ਆ ਗਈ, ਬੱਚਾ ਵੀ ਆ ਗਿਆ, ਔਰ ਨਵਾਂ ਬੱਚਾ ਵੀ ਉਹਦਾ ਉੱਥੇ ਹੋ ਗਿਆ। ਫਿਰ ਜਿਹੜੇ ਆਰਮੀ ਅਫਸਰ ਜਿਹਨਾਂ ਪਾਕਿਸਤਾਨ ਦੀ ਆਰਮੀ ਅਫਸਰ ਦੇ ਬੱਚਿਆਂ ਨੂੰ ਮਾਰਿਆ ਗਿਆ ਸੀਗਾ, ਉਹਨਾਂ ਨੇ ਜਾ ਕੇ ਕਿਹਾ ਕਿ ਜਨਾਬ ਇਹ ਕੀ ਹੋ ਰਿਹਾ, ਇਹ ਅਹਿਸਾਨ ਉੱਲਾ ਅਹਿਸਾਨ, ਇਹਨੂੰ ਤੁਸੀਂ ਹੀਰੋ ਬਣਾ ਕੇ ਰੱਖਿਆ ਹੋਇਆ ਸਾਡੀ ਆਰਮੀ ਨੇ, ਅਸੀਂ ਵੀ ਆਰਮੀ ਅਫਸਰ ਹਾਂ, ਸਾਡੇ ਬੱਚੇ ਮਾਰੇ ਗਏ ਉੱਥੇ APS ਅਟੈਕ ਦੇ ਵਿੱਚ। ਅਤੇ ਉਹਨਾਂ ਨੇ ਅਦਾਲਤ ਦੇ ਵਿੱਚ ਜਾ ਕੇ ਗੱਲ ਕਹੀ, ਅਦਾਲਤ ਨੇ ਵੀ ਨੋਟਿਸ ਲਿਆ ਕਿ ਜੀ ਗੱਲ ਠੀਕ ਹੈ। ਉਸ ਵੇਲੇ ਫਿਰ ਉਹਨਾਂ ਨੇ ਆਰਮੀ ਅਫਸਰ ਨੇ ਆ ਕੇ ਕਹਿ ਦਿੱਤਾ, ਸੀਨੀਅਰ ਨੇ, ਜਿਹਨਾਂ ਨੇ ਅਹਿਸਾਨ ਉੱਲਾ ਅਹਿਸਾਨ ਨੂੰ ਰੱਖਿਆ ਸੀ, ਤਾਲਿਬਾਨ ਦਾ ਲੀਡਰ, ਅਹਿਸਾਨ ਉੱਲਾ ਅਹਿਸਾਨ, ਲੰਬੀ ਚੌੜੀ ਗੱਲ ਫਿਰ ਕਿਸ ਦਿਨ ਕਰਾਂਗੇ, ਉਹਨਾਂ ਨੇ ਕਿਹਾ ਜੀ ਚਿੰਤਾ ਨਾ ਕਰੋ ਜੀ, ਇੱਥੇ ਕਾਰਵਾਈ ਹੋਏਗੀ। ਉਹ ਚੁੱਪ ਕਰ ਗਏ, ਕਹਿੰਦੇ ਕੋਈ ਗੱਲ ਨਹੀਂ ਜੀ, ਕਾਰਵਾਈ ਹੋਏਗੀ, ਜਿਹੜੇ ਬੰਦੇ ਨੇ ਖੁਦ ਕਿਹਾ ਹੋਇਆ। ਫਿਰ ਕੀ ਹੋਇਆ, ਅਹਿਸਾਨ ਉੱਲਾ ਅਹਿਸਾਨ ਕਦੋਂ ਕਿੱਥੇ ਭੱਜ ਗਿਆ, ਕਿੱਥੇ ਉਹਨੂੰ ਤੋੜ ਦਿੱਤਾ ਗਿਆ, ਕੋਈ ਉਹਦਾ ਤਾਂ ਪਤਾ ਨਹੀਂ। ਸਰ ਜਿਹੜਾ ਬੰਦਾ ਖੁਦ ਕਹਿ ਰਿਹਾ, ਤੁਸੀਂ ਆਰਮੀ ਰੱਖੀ ਹੋਈ, ਇਸ ਕੰਮ ਨੂੰ ਰੱਖੀ ਹੋਈ ਹੈ, ਦੱਸੋ ਨਾ ਜਵਾਬ ਦਿਓ। ਫਿਰ ਜਵਾਬ, ਚਲੋ ਤੁਸੀਂ ਕਹਿੰਦੇ ਹੋ ਵੀ ਸਾਡੇ ਕੋਲ ਜਵਾਬ ਨਹੀਂ ਹੈ ਸਰ, ਇਹ ਅਦਾਰਿਆਂ ਕੋਲ ਹੋਏਗਾ, ਫਿਰ ਅਦਾਰਿਆਂ ਤੋਂ ਇਹੀ ਤਾਂ ਲੋਕ ਉੱਥੇ ਪੁੱਛ ਰਹੇ ਨੇ, ਲੋਕ ਹੁਣ ਇਹੀ ਖੜੇ ਹੋ ਕੇ ਪੁੱਛ ਰਹੇ ਨੇ ਕਿ ਦੱਸੋ ਇਹਦਾ ਜਵਾਬ ਦਿਓ, ਕਿ ਜਿਹੜਾ ਬੰਦਾ ਖੁਦ ਕਹਿ ਰਿਹਾ ਸੀਗਾ ਕਿ ਅਸੀਂ ਆਹ ਸਾਰੀ ਟੈਰਰਿਸਟ ਐਕਟੀਵਿਟੀਜ਼ ਕੀਤੀਆਂ, ਨਾਮ ਲੈ ਕੇ ਦੱਸ ਰਿਹਾ ਅਹਿਸਾਨ ਉੱਲਾ ਅਹਿਸਾਨ, ਉਹ ਲੋਕ ਕਹਿ ਰਹੇ ਨੇ ਵੀ ਉਹਦਾ ਕੀ ਇਤਸਾਬ ਹੈ, ਉਹਦਾ ਦੱਸੋ ਕੀ ਹੈ, ਉਹ ਕਿੱਥੇ ਗਿਆ। ਹਾਂਜੀ ਅਗਲੀ ਕਾਲ ਜੀ, ਨਾਮ ਦੱਸਣਾ, ਸ਼ਾਇਦ ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ, 437-246 ਕੌਣ ਸਾਹਿਬ ਬੋਲ ਰਹੇ ਜੀ?
ਹੈਲੋ
ਹੈਲੋ ਜੀ, ਹਾਂਜੀ ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ?
ਸਲਾਮ ਅਲੈਕੁਮ, ਮੈਂ ਯੁਧਵੀਰ ਭਾਈ, ਮੈਂ ਅਜ਼ਾਨ ਬਾਤ ਕਰ ਰਹਾ ਹੂੰ।
ਹਾਂਜੀ ਵਾਲੇਕੁਮ ਸਲਾਮ ਸਾਹਿਬ, ਅਜ਼ਾਨ ਸਾਹਿਬ ਗੋ ਅਹੈਡ ਜੀ, ਕਿਆ ਕਰ ਰਹੇ?
ਪਤਾ ਨਹੀਂ, ਸ਼ਾਇਦ ਅਭੀ ਆਪਕੇ ਪਾਸ ਟਾਈਮ ਇਤਨਾ ਹੈ ਕਿ ਨਹੀਂ, ਲੇਕਿਨ ਖੈਰ ਮੈਂ ਕੁਛ ਚੀਜ਼ੇ ਆਪਸੇ, ਮਤਲਬ ਮੈਂ ਕਾਫੀ ਸੁਣਤਾ ਹੂੰ ਆਪਕਾ ਪ੍ਰੋਗਰਾਮ, ਔਰ ਮਾਸ਼ਾ ਅੱਲਾਹ ਕਾਫੀ ਅੱਛੀ ਬਾਤੇਂ ਕਰਤੇ ਹੋ, ਕਾਫੀ ਨੌਲੇਜ ਮਿਲਤਾ ਹੈ। ਸੋ ਮਤਲਬ ਸਭ ਤੋਂ ਬੜੀ ਬਾਤ ਹੈ ਕਿ ਆਪ ਬੜੇ ਤਹੱਮਲ ਸੇ ਸਾਰੀ ਬਾਤੇਂ ਸੁਣਤੇ ਹੋ, ਬੜੇ ਮਤਲਬ ਠੀਕ ਹੈ, ਆਪ ਕੁਛ ਲੋਕ ਆਪਕੇ कि आपकी नजर में, पहले तो मैं पूछना चाहूंगा कि टेररिस्ट होते कौन से हैं और फ्रीडम फाइटर कौन से होते हैं, और मैं ये पूछना चाहता हूँ कि 19 साल से ज्यादा अमेरिका बैठा है अफगानिस्तान में और अभी सिचुएशन वही है जो पहले थी और ये शायद अगले 19 साल भी लगा रहेगा तो वैसी रहेगी। मेरा ये पूछना है आपसे कि अमेरिका और उसके जो सारे फोर्स लगी हुई है वो क्या वो वहां से जंग जीतना नहीं चाहते या वो जीत नहीं पा रहे? अगर जीत नहीं पा रहे तो उसका मतलब जो इनके साथ, ठीक है मान लिया उनको कोई सपोर्ट कर रहा होगा, तो क्या जो उनको सपोर्ट कर रहा है वो इनसे ज्यादा ताकतवर है, उनसे ज्यादा असला है इनके पास, या जो भी उनके पास टेक्नोलॉजी इनसे ज्यादा है, क्या इनका मकसद अफगानिस्तान नहीं, इनका मकसद दूसरे कंट्री थे जिनको जिन तबाह किया, उनको तो इन्होंने साल दो साल में खत्म कर दिया, क्या वजह है अफगानिस्तान में, इनका क्या मकसद क्या था, ये क्या करना चाहते, दिखाते कुछ हैं और करते कुछ हैं? अच्छा दूसरा ये सवाल मेरा आपसे ये पूछना चाहता हूँ कि ये अभी डिबेट हो रही है इस्लाम पर भी बात करिए, फ्रीडम की बात भाई ने पहले पूछ लिया है कि अगर फ्रीडम की कोई तो उसकी बाउंड्री लाइन होती होगी, अगर नहीं है, अगर तो मतलब जो भी किसी के मुंह में आए किसी को भी कह दे, ये जो जो अभी इस्लाम की बात हो रही है ये पाकिस्तान का मसला नहीं है, ये पूरे इस्लाम के जो जितने मुसलमान है ये उनका मसला हो रहा है, प्रॉब्लम उनको सिर्फ पाकिस्तान का मसला नहीं है। तो ये देखिए अब यूके में क्वीन के बारे में आप कुछ नहीं कह सकते क्योंकि आप जो लॉ नहीं है, आप क्वीन की इंसल्ट करेंगे तो आपको मतलब एक क्रिमिनल एक्ट है, और यूरोप में होलोकॉस्ट की बात नहीं कर सकते, आपको पता है कि वो आप फिर इवन के जो सोशल मीडिया भी यूज नहीं कर सकते, तो वहां तो फ्रीडम की एक बाउंड्री बना दी गई। तो आप अगर इस तरह मुसलमानों के साथ, मतलब मैं किसी ये स्पेशल किसी मजहब की बात नहीं करूँ, किसी की भी मैं स्पेशली, लेकिन अभी बात मुसलमानों की हो रही है मैं इसलिए बात इसलिए फ्रांस के हवाले से कर रहा हूँ। बाकी जो आपने कहा कि वैसे ये लाइन लगी होगी लोग जाते होंगे, वो पाकिस्तान की बात नहीं हो रही, ये इस वक्त मुस्लिम इस्लाम की बात की जा रही है। तो मैं ये कहना चाहता हूँ सर, इस्लाम जो है वो मुसलमान अच्छे और बुरे हो सकते हैं, इस्लाम में ऐसा
नहीं। सर हाँ जी सर, सो सॉरी, मैं कभी किसी को इंटरप्ट नहीं करता और आपको भी नहीं कर रहा हूँ, आप प्लीज लाइन होल्ड कर लीजिए। अब आपने पहली बार कॉल की है, मुख्तसर सा जवाब नहीं दे पाऊंगा और मैं आपको बिल्कुल रूड नहीं हूँ और ना मैं किसी की लाइन यहाँ डिस्कस। आप लाइन प्लीज, हाँ नहीं बिल्कुल भाई समझ के, आपने भाई है हमारे सर, आपने और बहुत अच्छे सवाल सर, वेरी पर्टिनेंट, वेरी गुड क्वेश्चन, मैं तो तारीफ कर रहा हूँ आपके क्वेश्चन। सर आप प्लीज लाइन होल्ड करिए, हमें थोड़ा डिसिप्लिन का ख्याल रखना पड़ता है, मुझे दूसरे प्रोड्यूसर को टाइम हैंड ओवर करना पड़ता है, टाइम का ख्याल है। 6472728182 उम्मीद करते हैं तो बड़ा दिन बहुत ही बढ़िया बीतेगा। थैंक यू सर, थैंक यू।
यू आर लिसनिंग टू WTOR 770 AM यंगस्टाउन टोरंटो।
The views expressed on the preceding program may not necessarily be those of the owner or management of WTOR radio station.
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। COVID-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो
ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ब्रैम्पटन फायर और इमरजेंसी सर्विसेज खाना बनाते वक्त हमेशा बावर्ची खाने में रहने की